अलेख है, अपरम है, अकर्म है, अनाद है, जुगाद है, अजय है, अवय है, अपूत है, अतूत है, अनाश है, उदास है, अतंध अबंध है, अपगत है, विरक्त है, अनाश है, प्रकाश है, निचिंत है, सुनिंत है, अलिख है, अदिख है, अलेख है, अपेक है, अटाह है, अगम है, असंभ है, अगंभ है, अनिल है, अनाद है। वाहिगुरु जी का खालसा, वाहिगुरु जी की फतेह। सतगुरु गरीब नवाज पातशाह, लोक परलोक दे सहायक, शब्द गुरु, धन गुरु ग्रंथ साहिब जी के पावन पवित्र चरणा कमलों में समायमान गुरु रूप साध संगत जीओ, आप जी बड़भागे हो जो कि हजूर दे दरबार की हाजिरी भर के अमृत बाणी सरवण करन वास्ते गुरु चरणा विच पहुँचे हो। गुरु गोबिंद सिंह सच्चे पातशाह जी दे मुखारविंद तो उचारण बाणी जाप साहिब विचों कुछ संत आप जी ने सरवण किए। सतगुरां ने अकाल पुरख का स्वरूप इन्हां लफ्ज़ां विच स्वरूप मान किया है, तस्वीर दसण की कोशिश की किवें दा है, जीव नूं महसूस कराया जाए जिन्हों तू जप रहा है, जपण वाले वास्ते यह सब कुछ किया गया है। जिहड़ा जपदा है उस जपण वाले दी कोई टेक बन जाए, कोई सहारा बन जाए, कोई आसरा बने कि मैं जिस नूं जप रहा हूं वो किवें दा हो सकता है। ये रस्ता इस करके औखा है क्योंकि जिन्हों जपना है वो साढ़े तो बहुत होर तरह का है। माधो हम ऐसे तू ऐसा, हम पापी तुम पाप खंडन, नेको ठाकुर देसा, तुम करो भला हम भलो ना जाने, तू सदा सदा दयाला। ये बड़ा फर्क है जपण वाले विच जिन्हों जप रहा, दोवां विच भेद बड़ा है, फर्क बड़ा है। वो बहुत उच्चा सी, बहुत नेवे आ। इस करके जोड़ नहीं बैंदा, और सतगुरु ने साढ़े नीवे जीवां वास्ते उस उच्चे की व्याख्या की कि जदों जपेगा कुछ ना कुछ नक्शा तो तेरे मन विच रहे, कुछ तो तेनू महसूस होवे भी तेरा रब, तेरा खुदा, तेरा परमात्मा किवें दा हो सकता है। सतगुरु ने बचन किया, कहन लगे अपरम है, भरम तो रहत है तू, जिन्हों असी याद कर रहे हैं उदे अंदर बिल्कुल भी भरम नहीं। भरम का मतलब भुलेखा नहीं है, सब कुछ अंदरों बाहरों जानता है, ਉਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਭਰਮ ਤੋਂ ਰਹਿਤ ਹੈ। ਜਿਵੇਂ ਕਿਸੇ ਨੂੰ ਭਰਮਾ ਲਿਆ ਜਾਏ, ਭਰਮਾ ਕੇ ਆਪਣੇ ਪਿੱਛੇ ਲਾ ਕੇ ਉਹਨੂੰ ਕੋਈ ਸੁੰਘਾ ਕੇ ਬੂਟੀ ਬੇਹੋਸ਼ ਕਰਕੇ ਕਈ ਠੱਗ ਲੈਂਦੇ ਨੇ। ਸਤਿਗੁਰੂ ਕਹਿੰਦੇ ਤੂੰ ਇਸ ਤਰ੍ਹਾਂ ਦਾ ਨਹੀਂ, ਤੈਨੂੰ ਕੋਈ ਬੇਹੋਸ਼ ਨਹੀਂ ਕਰ ਸਕਦਾ, ਭਰਮ ਵਿੱਚ ਨਹੀਂ ਪਾ ਸਕਦਾ ਤੇ ਗੱਲਾਂ ਵਿੱਚ ਪਾ ਕੇ ਠੱਗ ਨਹੀਂ ਸਕਦਾ। ਕਿਉਂਕਿ ਕਈ ਤਰੀਕੇ ਨੇ, ਕਈ ਵਾਰੀ ਅਸੀਂ ਆਪਣੇ ਗੁਰੂ ਨੂੰ ਰੱਬ ਨੂੰ ਕੁਝ ਚਾਰ ਟਕੇ ਦੇ ਕੇ ਆਪਾਂ ਉਹਨੂੰ ਭਰਮ ਵਿੱਚ ਪਾਉਣਾ ਚਾਹੁੰਦੇ ਹਾਂ ਵੀ ਗੁਰੂ ਭਰਮ ਵਿੱਚ ਪੈ ਜਾਏਗਾ, ਭੁਲੇਖੇ ਵਿੱਚ ਪੈ ਜਾਏਗਾ ਤੇ ਜੋ ਕਹਾਂਗੇ ਉਹ ਹੀ ਕਰੀ ਜਾਏਗਾ। ਕਈ ਵਾਰੀ ਥੋੜਾ ਜਿਹਾ ਜਪ ਤਪ ਕਰਕੇ ਵੀ ਅਸੀਂ ਗੁਰੂ ਨੂੰ ਭੁਲੇਖੇ ਵਿੱਚ ਪਾਉਣਾ ਚਾਹੁੰਦੇ ਹਾਂ, ਪਰ ਉਹ ਵੇਖ ਕੇ ਸਾਨੂੰ ਹੱਸਦਾ ਹੈ ਵੀ ਮੈਨੂੰ ਕਿਵੇਂ ਭੁਲੇਖਿਆਂ ਵਿੱਚ ਪਾਉਂਦਾ। ਕਈ ਵਾਰੀ ਆਪਾਂ ਕੁਝ ਸੇਵਾ ਕਰਕੇ ਗੁਰੂ ਨੂੰ ਭਰਮ ਵਿੱਚ ਪਾਉਣਾ ਚਾਹੁੰਦੇ ਹਾਂ ਵੀ ਇਹ ਸਾਡੀ ਸੇਵਾ ਵੇਖ ਕੇ, ਸਾਡਾ ਸਿਮਰਨ ਵੇਖ ਕੇ, ਸਾਡਾ ਦਾਨ ਵੇਖ ਕੇ, ਇਹ ਸਾਰੀਆਂ ਚੀਜ਼ਾਂ ਵੇਖ ਕੇ ਸਾਡੇ 'ਤੇ ਭਰਮ ਜਾਏਗਾ। ਪਰ ਸਤਿਗੁਰੂ ਨੇ ਕਿਹਾ ਇਹਨਾਂ ਚੀਜ਼ਾਂ ਨਾਲੋਂ ਭਰਮ ਵਿੱਚ ਨਹੀਂ ਪੈਂਦਾ, ਇੱਕ ਚੀਜ਼ ਨਾਲੋਂ ਭਰਮ ਜਾਂਦਾ ਹੈ। ਉਹਨੂੰ ਕਹਿੰਦੇ ਨੇ ਜੇ ਕੋਈ ਆਦਮੀ ਆਪਣੇ ਦਿਲੋਂ ਅੰਦਰੋਂ ਉਹਦੇ ਨਾਲ ਪਿਆਰ ਕਰੇ ਫਿਰ ਉਹਦੇ ਭਰਮ ਵਿੱਚ ਉਹ ਜ਼ਰੂਰ ਪੈਂਦਾ, ਕੋਈ ਸ਼ੱਕ ਨਹੀਂ। ਪ੍ਰੇਮ ਠਗੌਰੀ ਪਾਏ ਰਜਾਏ, ਗੋਬਿੰਦ ਮਨ ਮੋਹਿਆ ਜੀਓ। ਜਿਨ੍ਹਾਂ ਨੇ ਠਗੌਰੀ ਦਾ ਮਤਲਬ ਹੁੰਦਾ ਜਿਹੜੇ ਠੱਗ ਲੋਕ ਹੁੰਦੇ ਨਾ, ਕਿਸੇ ਨੂੰ ਠੱਗਣ ਵਾਲੇ ਰਸਤਿਆਂ ਵਿੱਚ, ਗੱਡੀਆਂ ਵਿੱਚ, ਉਹਨਾਂ ਦੇ ਕੋਲ ਇੱਕ ਕੋਈ ਇਸ ਤਰ੍ਹਾਂ ਦੀ ਬੂਟੀ ਹੁੰਦੀ, ਕੋਈ ਇਸ ਤਰ੍ਹਾਂ ਦੀ ਸਪਰੇ ਜਾਂ ਗੋਲੀ ਹੁੰਦੀ ਜਿਹਨੂੰ ਉਹ ਠੱਗਣਾ ਹੁੰਦਾ ਉਹਦੀ ਨਾਸਕਾ ਦੇ ਅੱਗੇ ਲਾ ਦਿੰਦੇ, ਉਹ ਡਿੱਗ ਪੈਂਦਾ, ਬੇਹੋਸ਼ ਹੋ ਕੇ ਉਹਦੀ ਜੇਬ ਫੋੜ ਕੇ ਲੈ ਜਾਂਦਾ। ਕਹਿੰਦੇ ਅਸੀਂ ਰੱਬ ਨੂੰ ਠੱਗਿਆ ਹੈ ਕਿਵੇਂ? ਕਹਿੰਦੇ ਉਹਨੂੰ ਪ੍ਰੇਮ ਦੀ ਬੂਟੀ ਸੁੰਘਾਈ ਹੈ, ਬਸ ਫਿਰ ਦੀਵਾਨਾ ਹੋ ਗਿਆ ਹੈ, ਪਿੱਛੇ ਤੁਰਿਆ ਫਿਰਦਾ। ਪ੍ਰੇਮ ਠਗੌਰੀ, ਠਗੌਰੀ ਦਾ ਅਰਥ ਹੈ ਉਹ ਬੂਟੀ ਜਿਹਦੇ ਨਾਲ ਕਿਸੇ ਨੂੰ ਬੇਹੋਸ਼ ਕੀਤਾ ਜਾਏ। ਰਜਾਏ ਗੋਬਿੰਦ ਮਨ ਮੋਹਿਆ ਜੀਓ, ਗੋਬਿੰਦ ਦਾ ਮਨ ਅਸੀਂ ਮੋਹ ਲਿਆ ਹੈ, ਸਾਡੇ ਵੱਸ ਵਿੱਚ ਆ ਗਏ। ਬਸ ਇੱਕੋ ਇੱਕ ਬੂਟੀ ਹੈ ਪ੍ਰੇਮ, ਪ੍ਰੇਮ ਉਹਦੇ ਵਿੱਚ ਪੈਦਾ ਹੁੰਦਾ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ। ਇੱਥੇ ਪਾਪ ਪੁੰਨ ਦੀ ਗੱਲ ਨਹੀਂ, ਜਪ ਤਪ ਦੀ ਗੱਲ ਨਹੀਂ ਹੈ। ਜਿੰਨਾ ਕੋਈ ਅੰਦਰੋਂ ਬਾਹਰੋਂ ਇੱਕ ਹੋ ਜਾਏਗਾ, ਉਧਾਰ ਹੋ ਜਾਏਗਾ। ਪਿੱਛੇ ਤੁਸੀਂ ਜਾਪ ਸਾਹਿਬ ਵਿੱਚ ਇੱਕ ਦਿਨ ਪ੍ਰਕਰਨ ਸੁਣਿਆ ਸੀ ਜਿਹਦੇ ਵਿੱਚ ਕਲਗੀਆਂ ਵਾਲੇ ਨੇ ਕਿਹਾ ਉਧਾਰ ਹੈ, ਉਧਾਰ ਦਾ ਮਤਲਬ ਸਰਲ ਦਿਲ ਵਾਲਾ ਹੈ, ਸਿੱਧੇ ਮਨ ਵਾਲਾ ਹੈ, ਤੇਰੇ ਵਿੱਚ ਬਲ ਵਿੰਗ ਕੋਈ ਨਹੀਂ, ਬਸ ਅੰਦਰੋਂ ਬਾਹਰੋਂ ਇੱਕ ਹੈ। ਇਸ ਕਰਕੇ ਉਹਨੂੰ ਭਰਮਾਇਆ ਨਹੀਂ ਜਾ ਸਕਦਾ, ਉਹਨੂੰ ਕੋਈ ਵੀ ਵਿਅਕਤੀ ਭਰਮ ਵਿੱਚ ਨਹੀਂ ਪਾ ਸਕਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਵਿੱਚ ਇਹ ਘਟਨਾ ਵਾਪਰੀ ਸੀ ਕਿ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਗੋਦਾਵਰੀ ਦੇ ਨਦੇ 'ਤੇ ਵਿਚਰ ਰਹੇ ਸਨ, ਕੰਢੇ 'ਤੇ ਹਜ਼ੂਰ ਸਾਹਿਬ ਦੀ ਧਰਤੀ 'ਤੇ, ਅਤੇ ਸਤਿਗੁਰਾਂ ਕੋਲ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਉਹਨਾਂ ਦਾ ਮਿੱਤਰ ਸੀ, ਆਪਣੇ ਸਾਥੀਆਂ ਸਮੇਤ ਇੱਕ ਸ਼ਾਮ ਨੂੰ ਮਿਲਣ ਵਾਸਤੇ ਆਉਂਦਾ ਹੈ, ਨਾਲ ਸਾਰੇ ਮੰਤਰੀ, ਉਹਦੇ ਕਾਜੀ ਅਤੇ ਮੁਲਾਣੇ, ਸਾਰਾ ਮੰਤਰੀ ਮੰਡਲ। ਮੈਂ ਗੱਲ ਕਰ ਰਿਹਾ ਸੀ ਗੁਰੂ ਨੂੰ ਕੁਝ ਦੇ ਕੇ ਭਰਮਾਇਆ ਨਹੀਂ ਜਾ ਸਕਦਾ। ਸਤਿਗੁਰੂ ਨਦੀਆਂ ਨਾਲ ਪਿਆਰ ਕਰਨ ਵਾਲੇ, ਕੁਦਰਤ ਨਾਲ ਗੱਲਾਂ ਕਰਨ ਵਾਲੇ, ਅੱਜ ਵੀ ਭਾਵੇਂ ਆਨੰਦਪੁਰ ਨਹੀਂ ਸੀ ਰਿਹਾ, ਪਰਿਵਾਰ ਨਹੀਂ ਸੀ ਰਿਹਾ, ਫਿਰ ਵੀ ਉਹਨਾਂ ਨੇ ਆਪਣਾ ਕੁਦਰਤ ਨਾਲ ਪਿਆਰ ਕਰਨ ਦਾ ਤਰੀਕਾ ਨਹੀਂ ਛੱਡਿਆ। ਹਜ਼ੂਰ ਸਾਹਿਬ ਗਏ ਅਤੇ ਰੋਜ਼ ਸ਼ਾਮ ਨੂੰ ਗੋਦਾਵਰੀ ਦੇ ਨਦੀ ਦੇ ਕਿਨਾਰੇ 'ਤੇ ਬਹਿ ਕੇ ਇਬਾਦਤ ਵਿੱਚ ਜੁੜਦੇ ਸਨ, ਨਿਤਨੇਮ ਵਿੱਚ ਜੁੜਦੇ ਸਨ, ਸ਼ਾਮ ਦੀ ਰਹਿ ਰਾਸ ਦੀ ਬਾਣੀ। ਉੱਥੇ ਦੀਵਾਨ ਸਜਦਾ ਸੀ ਸੋਦਰ ਦਾ, ਬਹਾਦਰ ਸ਼ਾਹ ਨੇ ਸਮਾਂ ਮੰਗਿਆ, ਮੈਂ ਮਿਲਣਾ ਚਾਹੁੰਦਾ। ਉਹਦੇ ਮਿਲਣ ਦਾ ਕਾਰਨ ਇਹ ਸੀ ਕਿ ਜਦੋਂ ਬਹਾਦਰ ਸ਼ਾਹ ਨੂੰ ਗੁਰਤਾ ਵਾਹਿਗੁਰੂ ਬਾਦਸ਼ਾਹਤ ਮਿਲੀ ਸੀ ਤੇ ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਦਿਵਾਈ ਸੀ ਆਗਰੇ ਦੇ ਕਿਲੇ ਵਿੱਚ। ਉੱਥੇ ਉਹਨੇ ਇੱਕ ਬੇਨਤੀ ਕੀਤੀ ਸੀ, ਮਹਾਰਾਜ ਕੋਈ ਸੇਵਾ ਦੱਸੋ। ਹਜ਼ੂਰ ਨੇ ਕਿਹਾ ਸੇਵਾ ਹੈ ਤੇਰੇ ਵਾਸਤੇ, ਤੂੰ ਕਰ ਸਕਣਾ ਕਿਹੜੀ ਸੇਵਾ? ਹਜ਼ੂਰ ਨੇ ਕੁਝ ਆਦਮੀਆਂ ਦਾ ਨਾਮ ਲਿਆ ਸੀ ਵੀ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬੜਾ ਜ਼ੁਲਮ ਕੀਤਾ ਹੈ। ਉਹਨਾਂ ਵਿੱਚ ਵਜੀਦ ਖਾਂ ਆਉਂਦਾ ਹੈ, ਪਹਾੜੀ ਰਾਜੇ ਆਉਂਦੇ ਨੇ, ਕੁਝ ਜਰਨੈਲ ਆਉਂਦੇ ਨੇ, ਕੁਝ ਉਹ ਜਿਨ੍ਹਾਂ ਨੇ ਝੂਠੀਆਂ ਸਹੁੰਆਂ ਖਾਧੀਆਂ ਸਨ। ਇਹਨਾਂ ਦੇ ਨਾਮ ਦਿੱਤੇ ਸਨ ਵੀ ਇਹਨਾਂ ਬੰਦਿਆਂ ਨੂੰ ਤੂੰ ਕਾਨੂੰਨ ਦੇ ਵਿੱਚ ਰੱਖ ਕੇ ਸਜ਼ਾ ਦੇ ਜਾਂ ਤੂੰ ਸਾਡੇ ਹਵਾਲੇ ਕਰ ਦੇ, ਇਹਨਾਂ ਨੂੰ ਸਾਡੇ ਕੋਲ, ਇਹਨਾਂ ਨੂੰ ਤੂੰ ਸਾਡੇ ਹੱਥਾਂ ਵਿੱਚ ਦੇ। ਇਹਨਾਂ ਦੋ ਕੰਮਾਂ ਵਿੱਚੋਂ ਇੱਕ ਕੰਮ ਕਰ, ਜਾਂ ਤੇ ਕਾਨੂੰਨ ਅਨੁਸਾਰ ਇਹਨਾਂ ਨੇ ਬੜੇ ਜ਼ੁਲਮ ਕੀਤੇ ਨੇ, ਬੜਾ ਇਹਨਾਂ ਨੇ ਅਨਿਆਂ ਕੀਤਾ ਹੈ, ਜੋ ਕੁਝ ਕੀਤਾ ਉਹ ਨਿਆਂ ਨਹੀਂ ਸੀ, ਠੀਕ ਨਹੀਂ ਸੀ। ਇਸ ਕਰਕੇ ਇਹ ਮੰਗ ਲਿਆ ਸਤਿਗੁਰਾਂ ਨੇ, ਕਹਿਣ ਲੱਗੇ ਜਾਂ ਤੇ ਇਹਨਾਂ ਨੂੰ ਸਜ਼ਾ ਦੇ ਜਾਂ ਸਾਡੇ ਹਵਾਲੇ ਕਰ ਦੇ। ਬਹਾਦਰ ਸ਼ਾਹ ਕਹਿੰਦਾ ਮੈਂ ਕਰ ਦਿਆਂਗਾ। ਇਹ ਗੱਲ ਚੱਲਦੀ ਚੱਲਦੀ ਕਈ ਮਹੀਨੇ ਲੰਘ ਗਏ, ਹਜ਼ੂਰ ਸਾਹਿਬ ਸਤਿਗੁਰੂ ਵੀ ਆਏ ਤੇ ਬਹਾਦਰ ਸ਼ਾਹ ਵੀ ਆ ਗਿਆ। ਬਹਾਦਰ ਸ਼ਾਹ ਫੈਸਲਾ ਕਰ ਰਿਹਾ ਸੀ ਵੀ ਵਜੀਦ ਖਾਂ ਨੂੰ ਫੜ ਕੇ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰਾਂ, ਪਰ ਗੱਲ ਬੜੀ ਵੱਡੀ ਸੀ, ਪੰਜਾਬ ਦਾ ਗਵਰਨਰ ਹੋਵੇ, ਸੂਬਾ ਹੋਵੇ, ਉਹਨੂੰ ਫੜਨਾ ਸੌਖੀ ਗੱਲ ਨਹੀਂ ਸੀ। ਜਦੋਂ ਇਹ ਗੱਲ ਮੰਤਰੀਆਂ ਨੂੰ, ਵਜੀਦ ਖਾਂ ਨੂੰ, ਮੌਲਾਣਿਆਂ ਨੂੰ ਪਤਾ ਲੱਗੀ, ਉਹਨਾਂ ਨੇ ਕਿਹਾ ਬਾਦਸ਼ਾਹ ਇਹ ਤੇਰੇ ਹੱਕ ਵਿੱਚ ਨਹੀਂ, ਬਗਾਵਤ ਹੋ ਜਾਏਗੀ। ਬਹਾਦਰ ਸ਼ਾਹ ਨੇ ਕਿਹਾ ਵੀ ਮੈਂ ਗੁਰੂ ਨੂੰ ਕੀ ਜਵਾਬ ਦਿਆਂ, ਮੈਂ ਬਚਨ ਕਰ ਚੁੱਕਾ ਵੀ ਇਹ ਬੰਦੇ ਤੁਹਾਨੂੰ ਦਿਆਂਗਾ। ਉੱਥੇ ਫਿਰ ਇੱਕ ਕਾਜੀ ਨੇ ਗੱਲ ਕਹੀ ਸੀ, ਕਹਿਣ ਲੱਗੇ ਤੇ ਗੱਲ ਹੀ ਕੋਈ ਨਹੀਂ, ਇਹ ਇੱਕ ਫਕੀਰ ਹੈ, ਚਾਰ ਪੈਸੇ ਦਿਓ, ਹੀਰੇ ਦੇ ਦਿਓ। ਬਹਾਦਰ ਸ਼ਾਹ ਨੇ ਕਿਹਾ ਇਹਨੇ ਮੰਨਣਾ ਨਹੀਂ। ਕਹਿਣ ਲੱਗੇ ਮੰਨਦੇ ਕਿਉਂ ਨਹੀਂ, ਤੂੰ ਸਭ ਤੋਂ ਵਧੀਆ ਹੀਰਾ ਕੱਢ ਆਪਣੇ ਤੋਸ਼ੇ ਖਾਨੇ ਵਿੱਚੋਂ, ਜਿਹੜਾ ਸਭ ਤੋਂ ਮਹਿੰਗਾ ਹੈ, ਗੁਰੂ ਦੇ ਅੱਗੇ ਰੱਖ ਦੇ, ਉਹਨੇ ਪਰਤ ਕੇ ਬੋਲਣਾ ਹੀ ਨਹੀਂ। ਇਹ ਕਾਰਨ ਸੀ। ਅੱਜ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਭਰਮਾਉਣ ਵਾਸਤੇ ਆਉਂਦਾ। ਮੈਂ ਗੱਲ ਇਸ ਸ਼ੰਤ ਤੇ ਕਰ ਰਿਹਾ ਜਿਹਦੇ ਵਿੱਚ ਹਜ਼ੂਰ ਨੇ ਕਿਹਾ ਅਭਰਮ ਹੈ, ਉਹਨੂੰ ਕਦੀ ਭਰਮਾਇਆ ਨਹੀਂ ਜਾ ਸਕਦਾ। ਲੈ ਕੇ ਆ ਗਏ ਦੀਵਾਨ ਸਜਿਆ, ਗੋਦਾਵਰੀ ਦਾ ਕਿਨਾਰਾ ਹੈ, ਬਹਾਦਰ ਸ਼ਾਹ ਸਾਹਮਣੇ ਆਇਆ, ਸਤਿਗੁਰਾਂ ਨੇ ਸਤਿਕਾਰ ਦਿੱਤਾ। ਬਹਾਦਰ ਸ਼ਾਹ ਨੇ ਆਪਣੇ ਵੱਲੋਂ ਇੱਕ ਬੜਾ ਕੀਮਤੀ ਹੀਰਾ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਰੱਖ ਦਿੱਤਾ, ਚਮਕਾਂ ਪੈ ਰਹੀਆਂ ਸਨ, ਬੜਾ ਸੋਹਣਾ ਬੈਠਾ ਰਿਹਾ। ਸਤਿਗੁਰਾਂ ਨੇ ਗੱਲ ਛੇੜੀ, ਕਹਿਣ ਲੱਗੇ ਬਹਾਦਰ ਸ਼ਾਹ ਕੋਈ ਕੰਮ ਨਿਬੜਿਆ? ਜਿਹੜੇ ਮੈਂ ਗੱਲ ਤੇਰੇ ਨਾਲ ਕੀਤੀ ਸੀ ਕਿ ਤੂੰ ਵਜੀਦ ਖਾਂ ਸਾਡੇ ਹਵਾਲੇ ਕਰਨਾ ਕਿਵੇਂ ਹੈ? ਤੇ ਕਹਿੰਦੇ ਨੇ ਬਹਾਦਰ ਸ਼ਾਹ ਨੇ ਫਿਰ ਉਸ ਹੀਰੇ ਨੂੰ ਹੱਥ ਲਾਇਆ, ਕਹਿਣ ਲੱਗੇ ਮਹਾਰਾਜ ਆਹ ਤੁਸੀਂ ਪ੍ਰਵਾਨ ਕਰ ਲਓ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਸੀ ਕਿ ਇਹ ਰਿਸ਼ਵਤ ਹੈ, ਇਹ ਲੈ ਲਓ ਤੇ ਤੁਸੀਂ ਗੱਲ ਛੱਡ ਦਿਓ। ਸਤਿਗੁਰਾਂ ਨੇ ਉਹ ਹੀਰਾ ਫੜਿਆ, ਵੇਖਿਆ ਤੇ ਚੁੱਕ ਕੇ ਗੋਦਾਵਰੀ ਨਦੀ ਦੇ ਵਿੱਚ ਸਿੱਟ ਦਿੱਤਾ। ਬੜੀ ਵੱਡੀ ਗੱਲ ਸੀ। ਬਹਾਦਰ ਸ਼ਾਹ ਬੜਾ ਮਾਯੂਸ ਹੋ ਗਿਆ, ਕਹਿਣ ਲੱਗਾ ਮਹਾਰਾਜ ਇਹਦੀ ਤੇ ਕੀਮਤ ਬਹੁਤ ਜ਼ਿਆਦਾ ਹੈ, ਇਹਦੇ ਨਾਲ ਤੇ ਤੁਸੀਂ ਸਾਰਾ ਹਿੰਦੁਸਤਾਨ ਖਰੀਦ ਸਕਦੇ ਹੋ। ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਬਹਾਦਰ ਸ਼ਾਹ ਇਸ ਹੀਰੇ ਨਾਲ ਹਿੰਦੁਸਤਾਨ ਖਰੀਦਿਆ ਜਾ ਸਕਦਾ, ਗੁਰੂ ਗੋਬਿੰਦ ਸਿੰਘ ਨਹੀਂ ਖਰੀਦਿਆ ਜਾ ਸਕਦਾ, ਉਹਨੂੰ ਨਹੀਂ ਭਰਮਾਇਆ ਜਾ ਸਕਦਾ। ਤੂੰ ਗਲਤੀ ਕਰ ਗਿਆ, ਤੂੰ ਗਲਤ ਥਾਂ ਤੇ ਆ ਗਿਆ, ਜਾਂ ਹੋਰ ਕਿਤੇ ਮੰਡੀ ਵਿੱਚ ਚਲਾ ਜਾ, ਉੱਥੇ ਬੰਦੇ ਵਿਕਦੇ ਹੋਣਗੇ, ਇਹ ਥਾਂ ਠੀਕ ਨਹੀਂ। ਮੈਨੂੰ ਪਤਾ ਤੂੰ ਬਾਦਸ਼ਾਹ, ਤੇ ਬਾਦਸ਼ਾਹਾਂ ਦਾ ਹਰ ਰੋਜ਼ ਦਾ ਕੰਮ ਹੁੰਦਾ ਲੋਕਾਂ ਨੂੰ ਖਰੀਦਣਾ, ਪਰ ਤੈਨੂੰ ਇਹ ਭੁਲੇਖਾ ਕਿੱਥੋਂ ਲੱਗ ਗਿਆ ਵੀ ਗੁਰੂ ਨੂੰ ਖਰੀਦਿਆ ਜਾ ਸਕਦਾ, ਭਰਮਾਇਆ ਨਹੀਂ ਜਾ ਸਕਦਾ? ਫਿਰ ਉਹਦੇ ਤੋਂ ਬਾਅਦ, ਖੈਰ ਇਹ ਲੰਬੀ ਗੱਲ ਹੈ ਬੰਦਾ ਸਿੰਘ ਬਹਾਦਰ ਨੂੰ ਭੇਜਣ ਦੀ, ਮੈਂ ਗੱਲ ਕਰ ਰਿਹਾ ਸੀ ਇਸ ਛੰਦ ਦੇ ਉੱਤੇ। ਕਲਗੀਧਰ ਪਾਤਸ਼ਾਹ ਕਹਿੰਦੇ ਅਭਰਮ ਹੈ, ਅਭਰਮ ਦਾ ਮਤਲਬ ਜਿਹਨੂੰ ਭਰਮਾਇਆ ਨਹੀਂ ਜਾ ਸਕਦਾ। ਫਿਰ ਅੱਗੇ ਬਚਨ ਕੀਤਾ, ਕਹਿੰਦੇ ਅਕਰਮ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਤੁਸੀਂ ਕਿਵੇਂ ਦੇ ਹੋ? ਅਕਰਮ, ਕਿਸੇ ਕਰਮ ਤੋਂ ਤੁਸੀਂ ਖਿਝਦੇ ਨਹੀਂ। ਜਿਵੇਂ ਕੰਮ ਕਰਦਾ ਨਾ ਆਦਮੀ, ਜ਼ਿਆਦਾ ਜਿਉਂ ਜਿਉਂ ਧੰਦੇ ਵਿੱਚ ਫਸਦਾ ਤੇ ਉਹਦਾ ਚਿਹਰਾ ਮੋਹਰਾ ਖਿਜਿਆ ਜਾਂਦਾ ਹੈ, ਕਾਲਾ ਪੈ ਜਾਂਦਾ, ਦੁਖੀ ਜਿਹਾ, ਵੀ ਕੀ ਇਹ ਹਰ ਰੋਜ਼ ਦਾ ਕੰਮ ਉਹੀ ਕੰਮ ਪਰਤ ਪਰਤ ਕੇ ਕਰੀ ਜਾਣਾ ਮੁੜ ਮੁੜ ਕੇ, ਤਾਂ ਉਹਦਾ ਜੀਵਨ ਇੱਕ ਤਰ੍ਹਾਂ ਦੇ ਨਾਲ ਖਿੱਚ ਜਾਂਦਾ ਇੱਕ ਕੰਮ ਨੂੰ ਵਾਰ ਵਾਰ ਕਰ ਕਰਕੇ। ਸਤਿਗੁਰਾਂ ਨੇ ਕਿਹਾ ਵੀ ਕਰਮ ਤਾਂ ਤੂੰ ਵੀ ਕਰਨਾ ਹੈ। ਅਕਾਲ ਪੁਰਖ ਦੀ ਗੱਲ ਕੀਤੀ, ਕਹਿੰਦੇ ਕਰਮ ਤੇ ਉਹ ਵੀ ਕਰਦਾ ਹੈ ਪਰ ਉਹ ਕੰਮ ਕਰਦਾ ਹੈ ਤੇ ਕੰਮ ਕਰਨ ਦਾ ਖਿਜਾਵ ਜਿਹੜਾ ਹੈ, ਕੰਮ ਕਰਨ ਦੀ ਜਿਹੜੀ ਅਕੇਵਾਂ ਹੈ ਉਹਦੇ ਉੱਤੇ ਉਹਦਾ ਅਸਰ ਨਹੀਂ ਪੈਂਦਾ, ਉਹ ਕਰਮਾਂ ਤੋਂ ਰਹਿਤ ਹੈ। ਫਿਰ ਕਹਿੰਦੇ ਅਨਾਦ ਹੈ ਜਿਹਦਾ ਆਰੰਭ ਹੀ ਕੋਈ ਨਹੀਂ, ਪਤਾ ਨਹੀਂ ਕਦੋਂ ਦਾ ਬਣਿਆ, ਕਰੋੜਾਂ ਦੀ ਗਿਣਤੀ ਵਿੱਚ ਉਹਨੇ ਲੋਕ ਬਣਾਏ ਨੇ। ਇਹ ਪਰਤ ਕੇ ਉਹਦੀ ਵਿਆਖਿਆ ਵੀ ਕਰਦੇ ਰਹੇ ਨੇ ਪਰ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਈ ਵੀ ਕਿਹੜੇ ਸੰਨ ਵਿੱਚ ਤੇਰਾ ਜਨਮ ਹੋਇਆ ਸੀ, ਕਿਹੜਾ ਦਿਨ ਮੰਨੀਏ ਜਦੋਂ ਤੂੰ ਸ਼ੁਰੂਆਤ ਕੀਤੀ ਸੰਸਾਰ ਦੀ, ਕਦੋਂ ਤੂੰ ਉਤਪੰਨ ਹੋਇਆ, ਤੇਰਾ ਕੋਈ ਵੀ ਅਗਲਾ ਅਨਾਦ ਅਨਆਦ ਆਦ ਤੋਂ ਰਹਿਤ ਹੈ ਭਾਵ ਮੁੱਢ ਨਹੀਂ ਲੱਭਦਾ। ਫਿਰ ਕਹਿੰਦੇ ਯੁਗਾਦ ਹੈ, ਕਿੰਨੇ ਯੁਗ ਲੰਘ ਗਏ ਜਦੋਂ ਦਾ ਸੰਸਾਰ ਬਣਿਆ, ਪਰ ਕਹਿੰਦੇ ਉਹਨਾਂ ਯੁਗਾਂ ਤੋਂ ਵੀ ਕਿਤੇ ਪਹਿਲਾਂ ਦਾ ਹੈ, ਕੋਈ ਨਹੀਂ ਜਾਣਦਾ, ਸਾਰੇ ਬਸ ਸੁਣ ਸੁਣ ਕੇ ਪੜ੍ਹ ਪੜ੍ਹ ਕੇ ਤੈਨੂੰ ਕਹੀ ਜਾ ਰਹੇ ਨੇ। ਸਾਹਿਬ ਕਹਿੰਦੇ ਅਜੈ ਹੈ, ਅਜੈ ਦਾ ਮਤਲਬ, ਜੈ ਦਾ ਮਤਲਬ ਹੁੰਦਾ ਜਿੱਤਣਾ, ਤੂੰ ਅਜੈ ਹੈ, ਤੈਨੂੰ ਜਿੱਤਿਆ ਨਹੀਂ ਜਾ ਸਕਦਾ, ਤੇਰੇ ਤੇ ਕੋਈ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਕਿਸੇ ਵੀ ਤਰੀਕੇ ਨਾਲ। ਫਿਰ ਕਹਿੰਦੇ ਅਭੈ ਹੈ, ਅਭੈ ਦਾ ਅਰਥ ਹੈ ਹਿੱਸੇ ਤੋਂ ਬਿਨਾਂ, ਅਭੈ ਬੈ ਸ਼ਬਦ ਦਾ ਵੈਸੇ ਅਰਥ ਹੁੰਦਾ ਪੱਕੇ ਤੌਰ ਤੇ ਲਗਾਤਾਰ, ਅਭੈ ਹੈ ਤੂੰ ਅੰਗਾਂ ਤੋਂ ਰਹਿਤ ਹੈ, ਤੈਨੂੰ ਕੋਈ ਪੱਕੇ ਤੌਰ ਤੇ ਆਪਣੇ ਅਧੀਨ ਨਹੀਂ ਕਰ ਸਕਦਾ, ਬੇਪਰਵਾਹ ਹੈ, ਅਭੂਤ ਹੈ। ਭੂਤ ਕਹਿੰਦੇ ਨੇ ਤੱਤਾਂ ਨੂੰ, ਜਿਵੇਂ ਆਪਣਾ ਸਰੀਰ ਬਣਿਆ ਇਹ ਪੰਜ ਤੱਤਾਂ ਤੋਂ ਬਣਿਆ ਹੈ, ਇਹ ਸਰੀਰ ਦੀ ਰਚਨਾ ਪੰਜਾਂ ਤੱਤਾਂ ਵਿੱਚੋਂ ਹੋਈ ਹੈ ਔਰ ਇਹ ਤੱਤਾਂ ਕਰਕੇ ਚੱਲ ਰਿਹਾ ਹੈ। ਸਤਿਗੁਰੂ ਕਹਿੰਦੇ ਤੇਰਾ ਸਰੀਰ, ਤੇਰਾ ਵਜੂਦ ਇਹਨਾਂ ਪੰਜ ਤੱਤਾਂ ਦਾ ਨਹੀਂ, ਕਿਸੇ ਸੂਖਸ਼ਮ ਤੱਤ ਦਾ ਤੇਰਾ ਸਰੀਰ ਹੋਵੇ ਤੇ ਵੱਖਰੀ ਗੱਲ ਹੈ ਪਰ ਪੰਜਾਂ ਤੱਤਾਂ ਦਾ ਸਰੀਰ ਨਹੀਂ ਹੈ। ਅਧੂਤ ਹੈ, ਧੂਤ ਕਹਿੰਦੇ ਨੇ ਜਿਹੜੀ ਚੀਜ਼ ਟਿਕੇ ਨਾ, ਅਧੂਤ ਦਾ ਅਰਥ ਹੈ ਸਦਾ ਸਥਿਰ, ਅਚਲ, ਜਿਹੜਾ ਕਦੀ ਖਤਮ ਨਹੀਂ ਹੁੰਦਾ, ਜਾਂਦਾ ਨਹੀਂ। ਫਿਰ ਕਹਿੰਦੇ ਅਨਾਸ ਹੈ, ਤੇਰਾ ਨਾਸ ਨਹੀਂ ਹੈ, ਤੇਰਾ ਖਾਤਮਾ ਨਹੀਂ ਹੈ। ਅਗਲਾ ਬਚਨ ਕੀਤਾ ਕਹਿੰਦੇ ਉਦਾਸ ਹੈ, ਬੜੀ ਇਹ ਕਮਾਲ ਦੀ ਉਹਦੀ ਅਵਸਥਾ ਹੈ, ਉਦਾਸੀ। ਉਦਾਸੀ ਦਾ ਮਤਲਬ ਉਪਰਾਮਤਾ ਹੈ, ਜਿਵੇਂ ਸਾਹਮਣੇ ਕੋਈ ਬਹੁਤ ਵਧੀਆ ਮਕਾਨ ਹੋਵੇ ਉਹਦੇ ਵਿੱਚ ਬੰਦਾ ਰਵੇ ਪਰ ਉਹਦੇ ਤੋਂ ਉਪਰਾਮ ਰਵੇ, ਉਦਾਸੀ ਬੜੀ ਮਿੱਠੀ ਦਸ਼ਾ ਹੈ ਧਰਮ ਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ, ਉਹਦੇ ਵਿੱਚ ਕੀ ਹੈ, ਜਿੰਨਾ ਚਿਰ ਆਦਮੀ ਸੰਸਾਰ ਤੋਂ ਉਦਾਸ ਨਹੀਂ ਹੁੰਦਾ ਉਹਨਾਂ ਚਿਰ ਉਹ ਪਰਮਾਤਮਾ ਦੇ ਰਾਹ ਤੇ ਨਹੀਂ ਚੱਲ ਸਕਦਾ, ਉਹੀ ਤੁਰੇ ਉਹੀ ਪਹੁੰਚੇ ਜਿਹੜੇ ਇਧਰੋਂ ਉਦਾਸ ਹੋ ਗਏ। ਇਹ ਠੀਕ ਹੈ ਉਦਾਸੀ ਸੰਸਾਰ ਵਰਗੀ ਨਹੀਂ ਹੈ, ਇੱਥੇ ਉਦਾਸੀ ਦਾ ਮਤਲਬ ਮਜਬੂਰੀ ਨਹੀਂ ਕਿ ਸੰਸਾਰ ਵੱਲੋਂ ਬੰਦਾ ਕਾਮਯਾਬ ਨਹੀਂ ਹੋਇਆ, ਚਲੋ ਇਹ ਵੀ ਚੀਜ਼ ਕੰਮ ਦੇ ਸਕਦੀ ਪਰ ਇਹਨੂੰ ਇਉਂ ਕਹੀਏ ਉਹ ਉਦਾਸੀ ਜਿਹਦੇ ਵਿੱਚ ਰਸ ਹੁੰਦਾ ਹੈ। ਇੱਕ ਹੁੰਦੀ ਹੈ ਉਦਾਸੀ ਬੇਰਸੀ, ਲੋਕ ਉਦਾਸ ਨੇ ਅੱਜ ਬਹੁਤ, ਅੱਜ ਦੇ ਸਮੇਂ ਵਿੱਚ ਪਰੇਸ਼ਾਨੀ ਹੈ, ਉਦਾਸੀ ਹੈ, ਦੁੱਖ ਹੈ, ਇਹ ਦੁੱਖ ਕੱਲਾ ਦੁੱਖ ਹੈ ਪਰ ਜਿਹੜਾ ਰੱਬ ਦੇ ਪਿਆਰ ਦਾ ਦੁੱਖ ਹੈ ਉਹਦੀ ਜਿਹੜੀ ਦਰਦ ਹੈ, ਉਹਦਾ ਜਿਹੜਾ ਵਿਛੋੜੇ ਦਾ ਦੁੱਖ ਹੈ ਜਾਂ ਸੰਸਾਰ ਦੀ ਉਦਾਸੀ, ਇਹ ਕਹਿੰਦੇ ਨੇ ਬਹੁਤ ਮਿੱਠੀ ਹੈ, ਇਹਦੇ ਵਿੱਚ ਆਨੰਦ ਹੈ, ਇਹਦੇ ਵਿੱਚ ਉਸ ਉਦਾਸੀ ਦੀ ਗੱਲ। ਕਹਿੰਦੇ ਤੂੰ ਸਾਰੇ ਸੰਸਾਰ ਨੂੰ ਬਣਾ ਵੀ ਰਿਹਾ ਹੈ, ਇਹਨੂੰ ਭੋਗ ਵੀ ਰਿਹਾ ਹੈ, ਇਹਨੂੰ ਚਲਾ ਵੀ ਰਿਹਾ ਪਰ ਖੁਦ ਇਹਦੇ ਤੋਂ ਉਦਾਸ ਰਹਿੰਦਾ ਹੈ, ਇਹਦੇ ਵਿੱਚ ਫਸਦਾ ਨਹੀਂ, ਤੇਰੇ ਮਨ ਵਿੱਚ ਇੱਕ ਐਸੀ ਇੱਕ ਵੱਖਰਾਪਣ ਜਿਹਾ ਬਣਿਆ ਰਹਿੰਦਾ ਹੈ। ਫਿਰ ਕਹਿੰਦੇ ਅਤੰਦ ਹੈ ਅਬੰਦ ਹੈ, ਇਹ ਦੋ ਚੀਜ਼ਾਂ ਨੇ, ਇੱਕ ਕਹਿੰਦੇ ਨੇ ਧੰਦਾ ਤੇ ਦੂਸਰਾ ਕਹਿੰਦੇ ਨੇ ਬੰਧਨ। ਸਾਰਾ ਸੰਸਾਰ ਧੰਦਿਆਂ ਦੇ ਵਿੱਚ ਬੱਝਾ ਹੋਇਆ ਹੈ, ਧੰਦੇ ਵਿੱਚ ਫਸਿਆ ਹੋਇਆ ਆਦਮੀ। ਕਦੀ ਵੇਖੋ ਜਿਉਂ ਜਨਮ ਲੈਂਦਾ ਮਨੁੱਖ, ਇਹ ਜਿੱਦਣ ਉਹਦੀ ਸਮਾਪਤੀ ਹੁੰਦੀ ਹੈ ਬਸ ਉਦਣ ਹੀ ਉਹਦਾ ਧੰਦਾ ਖਤਮ ਹੁੰਦਾ। ਨਹੀਂ ਤੇ ਉਹਨੂੰ ਕੋਈ ਕੰਮ ਕਹੋ ਤਾਂ ਪਹਿਲਾਂ ਸੋਚਦਾ ਵੀ ਕਿੰਨੇ ਦਿਨ ਦਾ ਟਾਈਮ ਟੇਬਲ ਕੀ ਹੈ, ਮੈਂ ਇਹ ਕੰਮ ਕਰ ਸਕਾਂਗਾ ਕਿ ਨਹੀਂ। ਵੇਖਦਾ ਇੰਨਾ ਬਿਜ਼ੀ ਹੈ, ਵਿਅਸਤ ਹੈ, ਫਸਿਆ ਹੋਇਆ। ਇਹ ਮਨੁੱਖ ਦੀ ਇੱਕ ਉਹਨੇ ਚਾਲ ਬਣਾਈ ਹੈ। ਤੁਧ ਸੰਸਾਰ ਉਪਾਇਆ ਸਿਰੈ ਸਿਰ ਧੰਦੇ ਲਾਇਆ, ਸਾਰਿਆਂ ਨੂੰ ਧੰਦੇ ਵਿੱਚ ਲਾ ਦਿੱਤਾ। ਔਰ ਸੰਸਾਰ ਦੀ ਇਹ ਵਿਆਖਿਆ ਹੈ ਕਿ ਜਿਹਦੇ ਕੋਲ ਧੰਦਾ ਨਹੀਂ ਉਹ ਆਦਮੀ ਬਿਮਾਰ ਹੋ ਜਾਏਗਾ। ਇਹਨੂੰ ਧੰਦਾ ਚਾਹੀਦਾ ਤਾਂ ਹੀ ਲਾਇਆ ਹੈ, ਜ਼ਰੂਰੀ ਹੈ, ਕਿਰਤ ਚਾਹੀਦੀ ਹੈ, ਕੁਝ ਨਾ ਕੁਝ ਕਰੇ। ਤੁਸੀਂ ਕਦੀ ਵੇਖਣਾ ਕੁਦਰਤ ਦਾ ਹਿੱਸਾ ਨੇ ਪੰਛੀ, ਕਦੀ ਵਿਹਲੇ ਨਹੀਂ ਬਹਿਣਗੇ। ਜਾਂ ਤੇ ਆਰਾਮ ਕਰਦੇ ਨੇ ਰਾਤ ਨੂੰ, ਜਾਂ ਦਿਨੇ ਉਹ ਕਿਸੇ ਨਾ ਕਿਸੇ ਦਾਣੇ ਦੀ ਖੋਜ ਵਿੱਚ ਇਧਰੋਂ ਉਧਰ ਨੂੰ ਇਧਰੋਂ ਤੁਰੇ ਫਿਰਦੇ ਨੇ। ਕੁਦਰਤ ਦਾ ਨਿਯਮ ਹੈ, ਜਿਉਣ ਵਾਸਤੇ ਧੰਦਾ ਕਰਨਾ ਪੈਂਦਾ, ਜ਼ਰੂਰੀ ਹੈ ਕੰਮ ਕਰਨਾ, ਸਿਰਜਣ ਕਰਨਾ। ਇਹਨਾਂ ਦੇ ਵਿੱਚੋਂ ਸਿਰਫ ਵਿਹਲਾ ਕੌਣ ਰਹਿ ਸਕਦਾ? ਭਾਵੇਂ ਕਿ ਇਹਦੇ ਅਰਥ ਇਹ ਨਾ ਕੱਢਣਾ ਵੀ ਜਿਹੜਾ ਬ੍ਰਹਮ ਗਿਆਨੀ ਹੈ ਉਹ ਵਿਹਲਾ ਵੀ ਜਿਉਂ ਸਕਦਾ, ਇਹਦਾ ਅਰਥ ਇਹ ਨਹੀਂ। ਪਰ ਮੈਂ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ, ਜਿਸ ਬੰਦੇ ਦਾ ਦੀ ਅੰਦਰਲੀ ਦਸ਼ਾ ਸ਼ਬਦ ਨਾਲ ਜੁੜ ਗਈ, ਨਾਮ ਨਾਲ, ਉਹ ਕਿਸੇ ਵੀ ਧੰਦੇ ਤੋਂ ਬਿਨਾਂ ਖਾਲੀ ਰਹਿ ਸਕਦਾ ਹੈ। ਭਾਵ ਉਹਨੂੰ ਨੁਕਸਾਨ ਕੋਈ ਨਹੀਂ ਹੁੰਦਾ। ਸੰਸਾਰੀ ਨੂੰ ਖਾਲੀ ਰੱਖ ਦਿਓ, ਪਾਗਲ ਹੋ ਜਾਏਗਾ, ਕੰਮ ਚਾਹੀਦਾ ਹੈ, ਉਹ ਨਹੀਂ ਰਹਿ ਸਕਦਾ। ਜਾਂ ਸੰਸਾਰੀ ਨੂੰ ਖਾਲੀ ਰੱਖੋ ਤੇ ਉਪਦਰਵ ਕਰੇਗਾ, ਗਲਤ ਕੰਮ ਕਰੇਗਾ। ਸੰਤ ਕਿਹਨੂੰ ਕਹਿੰਦੇ ਨੇ? ਗੁਰਮੁਖ ਕੌਣ ਹੈ? ਬ੍ਰਹਮ ਗਿਆਨ ਦੀ ਕੀ ਨਿਸ਼ਾਨੀ ਹੈ ਕਿ ਉਹ ਲਗਾਤਾਰ ਬਿਨਾਂ ਕਿਸੇ ਕਰਮ ਤੋਂ ਜਿਉਂ ਸਕਦਾ? ਉਦਣ ਸਮਝਣਾ ਵੀ ਮੇਰੇ ਅੰਦਰ ਨਾਮ ਵਸ ਗਿਆ, ਕੋਈ ਹਰਕਤ ਨਹੀਂ, ਕੋਈ ਕਿਰਿਆ ਨਹੀਂ, ਨਾ ਵੇਖਣ ਦੀ ਲਾਲਸਾ, ਨਾ ਬੋਲਣ ਦੀ ਲਾਲਸਾ, ਨਾ ਸੁਣਨ ਦੀ ਲਾਲਸਾ, ਨਾ ਕੰਮ ਕਰਨ ਦੀ, ਨਾ ਖਾਣ ਦੀ, ਨਾ ਕਿਸੇ ਨੂੰ ਮਿਲਣ ਦੀ। ਜਦੋਂ ਇਹ ਛਾਵਾਂ ਮਰਦੀਆਂ ਨੇ, ਉਹ ਨਿਸ਼ਾਨੀ ਹੈ ਕਿ ਇਹਦੇ ਅੰਦਰ ਕੋਈ ਹੋਰ ਕਾਰਜ ਸ਼ੁਰੂ ਹੋ ਗਿਆ। ਬਾਹਰਲੇ ਕਰਮ ਨਿਸ਼ਕਿਰਿਆ ਕਰ ਸਕਦਾ ਹੈ, ਹਾਂ ਉਹ ਕੰਮ ਕਰੇਗਾ ਜ਼ਰੂਰ। ਮੈਂ ਸਿਰਫ ਇੱਕ ਦਸ਼ਾ ਦੱਸ ਰਿਹਾ ਵੀ ਸਿਰਫ ਤੇ ਸਿਰਫ ਖਾਲੀ ਰਹਿ ਸਕਦਾ ਹੈ। ਨਹੀਂ ਤੇ ਬੰਦੇ ਨੂੰ ਵੇਖੋ ਸਵੇਰੇ ਜਾਗਦਾ ਹੈ, ਉਹਨੂੰ ਕਹੋ ਕਿਸੇ ਨੇ ਕਹਿ ਦਿੱਤਾ ਸੀ ਕੋਈ ਸਾਧੂ ਕਮਾਈ ਵਾਲਾ ਬੈਠਾ ਸੀ ਕਿਸੇ ਕੋਨੇ ਵਿੱਚ ਇਕੱਲਾ, ਕੋਲੋਂ ਕੋਈ ਮਸ਼ਕਰੀ ਲੰਘਿਆ, ਮਸ਼ਕਰੀ ਕਰਨ ਵਾਲਾ, ਉਹਨੇ ਕਿਹਾ ਵੀ ਇਸ ਸਾਧ ਦੀ ਬੜੀ ਮੌਜ ਹੈ, ਸਾਰਾ ਦਿਨ ਇਕੱਲਾ ਬੈਠੇਗਾ, ਕੋਈ ਕੰਮ ਨਹੀਂ, ਉਹ ਦਿਹਾੜੀ ਤੇ ਜਾ ਰਿਹਾ ਸੀ। ਤੇ ਉਹ ਜਿਹੜਾ ਸਾਧੂ ਪੁਰਸ਼ ਸੀ ਉੱਥੇ ਕਰਦਾ ਸੀ ਸਾਧਨਾ, ਬੰਦਗੀ ਕਰਦਾ ਸੀ, ਖੋਜ ਕਰਦਾ ਸੀ ਜੀਵਨ ਦੀ। ਉਹਨੇ ਰੋਜ਼ ਲੰਘਣਾ ਦਿਹਾੜੀਦਾਰ ਨੇ, ਤੇ ਜਾਂਦਿਆਂ ਜਾਂਦਿਆਂ ਦੋ ਚਾਰ ਮਖੌਲ ਕਰ ਹੀ ਦੇਣੇ ਵੀ ਇਹ ਸਾਧ ਦੀ ਬੜੀ ਮੌਜ ਹੈ, ਅਸੀਂ ਸਾਰਾ ਦਿਨ ਪਸੀਨੇ ਵਿੱਚ ਭਿੱਜ ਜਾਂਦੇ ਹਾਂ, ਸਾਰਾ ਦਿਨ ਕੰਮ ਕਰਨਾ ਪੈਂਦਾ। ਇੱਕ ਦਿਨ ਉਹ ਸਾਧੂ ਨੇ ਪਿਆਰ ਨਾਲ ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਤੂੰ ਕਿੰਨੀ ਦਿਹਾੜੀ ਲੈਂਦਾ? ਕਹਿਣ ਲੱਗਾ ਮੈਂ 100 ਰੁਪਈਆ ਲੈਣਾ। ਕਹਿੰਦੇ ਜ਼ਰੂਰ ਤੂੰ ਗਰਮੀ ਵਿੱਚ ਕੰਮ ਕਰਨਾ, ਜੇ ਤੈਨੂੰ ਮੈਂ 100 ਇੱਥੇ ਦੇ ਦਿਆਂ ਮੇਰਾ ਕੰਮ ਕਰੇਗਾ? ਕਹਿਣ ਲੱਗਾ ਜੀ ਇੱਥੇ ਕਰ ਲਾਂਗਾ। ਉਹਨੇ 100 ਰੁਪਈਆ ਉਹਦੀ ਜੇਬ ਵਿੱਚ ਪਾਇਆ, ਕਹਿਣ ਲੱਗੇ ਆ ਜਾ। ਉਹ ਦਿਹਾੜੀਦਾਰ ਸੱਜਣ ਜਿਹੜਾ ਮਸ਼ਕਰੀਆਂ ਕਰਦਾ ਸੀ ਵੀ ਤੁਸੀਂ ਤੁਹਾਡੀ ਬੜੀ ਮੌਜ ਸਾਰਾ ਦਿਨ ਵਿਹਲੇ, ਉਹਨੇ ਕਿਹਾ ਜੀ ਦੱਸੋ ਕੀ ਕੰਮ ਹੈ? ਇੱਟਾਂ ਚੁੱਕਣੀਆਂ ਨੇ ਕਿ ਮਿੱਟੀ ਸੁੱਟਣੀ ਹੈ ਕਿ ਹੋਰ ਕੁਝ ਕਰਨਾ? ਕਹਿਣ ਲੱਗਾ ਵੀ ਕੁਝ ਨਹੀਂ ਕਰਨਾ, ਮੈਂ ਤੈਨੂੰ ਦਿਹਾੜੀ ਵਾਸਤੇ ਖਰੀਦ ਲਿਆ, ਮੈਂ ਜਿਹੜਾ ਕੰਮ ਕਹਾਂਗਾ ਤੂੰ ਉਹੀ ਕਰਨਾ। ਕਿਹੜਾ ਕੰਮ? ਕਹਿਣ ਲੱਗੇ ਉਹ ਸਾਹਮਣੇ ਮਕਾਨ ਦਾ ਕੋਣਾ ਹੈ, ਉੱਥੇ ਬਹਿ ਜਾ, ਸਾਰਾ ਦਿਨ ਵਿਹਲੇ ਬਹਿਣਾ ਹੈ, ਕੰਮ ਹੈ ਤੇਰਾ, ਕੰਮ ਕੋਈ ਨਹੀਂ, ਬਸ ਬਹਿਣਾ ਹੈ। ਕਹਿਣ ਲੱਗਾ ਇਹ ਤੇ ਗੱਲ ਹੀ ਬੜੀ, ਛਾਵੇਂ ਬਹਿਣਾ, ਜ਼ਰੂਰ ਗਰਮੀ ਵਿੱਚ ਜਾਣਾ। ਉਹਨੇ ਕਿਹਾ ਬੈਠ ਜਾ। ਬੈਠ ਗਿਆ, ਅੱਧਾ ਘੰਟਾ ਲੰਘਾ ਤੇ ਗੋਡੇ ਬਦਲਣ ਲੱਗ ਪਿਆ, ਫਿਰ ਕਦੀ ਇੱਧਰ ਨੂੰ ਕਦੀ ਉੱਧਰ ਨੂੰ। ਕਹਿਣ ਲੱਗਾ ਜੀ ਕੰਮ ਤੇ ਇੱਥੇ ਹੈ ਕੋਈ ਨਹੀਂ, ਮੈਂ ਥੋੜ੍ਹਾ ਜਿਹਾ ਬੱਸ ਸਟੈਂਡ ਤੇ ਗੇੜਾ ਮਾਰ ਰਿਹਾ। ਕਹਿਣ ਲੱਗੇ ਨਹੀਂ ਕਿਤੇ ਗੇੜਾ ਨਹੀਂ ਮਾਰਨਾ, ਮੈਂ ਅਖਬਾਰ ਲੈ ਆਵਾਂ ਥੋੜ੍ਹੀ ਜਿਹੀ। ਨਹੀਂ ਨਹੀਂ ਕੋਈ ਅਖਬਾਰ ਨਹੀਂ ਆਏਗੀ। ਮੈਂ ਤੈਨੂੰ ਦਿਹਾੜੀ ਵਾਸਤੇ ਵਿਹਲੇ ਰੱਖਣਾ ਔਰ ਤੈਨੂੰ ਦੱਸਣਾ ਹੈ ਵੀ ਵਿਹਲੇ ਰਹਿਣਾ ਕੰਮ ਕਰਨ ਨਾਲੋਂ ਕਿੰਨਾ ਔਖਾ ਹੈ, ਔਰ ਕਿਸੇ ਨੂੰ ਮਿਲਣ ਨਹੀਂ ਮੈਂ ਦੇਣਾ, ਕਿਸੇ ਨਾਲ ਗੱਲ ਨਹੀਂ ਕਰਨ ਦੇਣੀ, ਤੈਨੂੰ ਮੈਂ ਅਖਬਾਰ ਨਹੀਂ ਪੜ੍ਹਨ ਦੇਣੀ, ਤੈਨੂੰ ਮੈਂ ਟੀਵੀ ਨਹੀਂ ਵੇਖਣ ਦੇਣਾ। ਸ਼ਾਮ ਤੱਕ ਬਸ 2 ਘੰਟੇ ਕੱਢੇ, ਉੱਠ ਕੇ ਨੇ ਉਹ 100 ਰੁਪਈਆ ਕੱਢ ਕੇ ਅੱਗੇ ਰੱਖ ਕੇ ਨਮਸਕਾਰ ਕਰ ਦਿੱਤੀ। ਕਹਿਣ ਲੱਗਾ ਜੀ ਇਹ ਕੰਮ ਨਹੀਂ ਹੁੰਦਾ ਮੇਰੇ ਤੋਂ, ਤੁਹਾਡੀ ਦਿਹਾੜੀ ਬੜੀ ਔਖੀ ਹੈ, ਖਾਲੀ ਰਹਿਣਾ, ਕੁਝ ਨਾ ਕਰਨਾ। ਇਹ ਸੱਚ ਹੈ, ਇਹ ਕੰਮ ਸਭ ਤੋਂ ਆਖਣ ਔਖਾ ਸਾਚਾ ਨਾਉ। ਕੰਮ ਕਰਨੇ ਬਹੁਤ ਸੌਖੇ ਨੇ, ਇਹ ਕੰਮ ਸਭ ਤੋਂ ਔਖਾ ਖਾਲੀ ਰਹਿਣਾ। ਹਾਂ ਮੈਂ ਇਹਦੇ ਅਰਥ ਇਹ ਨਹੀਂ ਕਰ ਰਿਹਾ ਵੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਤੂੰ ਬੈਠਾ ਰਹੋ ਤੇ ਕੰਮ ਨਾ ਕਰ, ਪਰ ਜਦੋਂ ਕੋਈ ਇਸ ਰਾਹ ਤੇ ਤੁਰਦਾ ਹੈ ਨਾ, ਇਸ ਰਾਹ ਦੇ ਉੱਤੇ ਇਕੱਲੇ ਰਹਿਣਾ ਇਹੀ ਉਸ ਪੂਰਨ ਪੁਰਖ ਦੀ ਨਿਸ਼ਾਨੀ ਹੈ। ਜੋ ਇਸ ਧਰਤੀ ਤੇ ਬਿਲਕੁਲ ਇਕੱਲਾ ਰਹਿ ਜਾਏ ਉਹਨੂੰ ਦੂਸਰੇ ਦੀ ਲੋੜ ਹੀ ਨਹੀਂ ਪੈਂਦੀ, ਇੱਕ ਵਿੱਚ ਸਮਾ ਜਾਂਦਾ ਹੈ, ਉਹਦੀ ਤ੍ਰਿਪਤੀ ਹੋ ਜਾਂਦੀ, ਉਹਨੂੰ ਦੂਜੇ ਦੀ ਲੋੜ ਹੀ ਨਹੀਂ। ਆਮ ਬੰਦਾ ਤੇ ਪਾਗਲ ਹੋ ਜਾਏਗਾ, ਦੌੜੇਗਾ ਸਵੇਰੇ ਤਾਸ਼ ਲੱਭੋ, ਅਖਬਾਰ ਲੱਭੋ, ਰੌਲਾ ਗੌਲਾ ਲੱਭੋ। ਇਸ ਕਰਕੇ ਜਿਹੜੇ ਤੁਸੀਂ ਵੇਖੋਗੇ ਵੱਡੀਆਂ ਵੱਡੀਆਂ ਸੱਥਾਂ ਵਿੱਚ ਰਹਿਣ ਵਾਲੇ ਲੋਕ ਸਾਰਾ ਦਿਨ ਇੱਕ ਦੂਜੇ ਨਾਲ ਕਿਸੇ ਨਾ ਕਿਸੇ ਵੈਰ ਵਿਰੋਧ ਵਿੱਚ ਪੈ ਰਹਿੰਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਵੈਰ ਵਿਰੋਧਾਂ ਵਿੱਚ ਕਿਉਂ ਪੈਂਦੇ ਨੇ, ਪੈਣਾ ਹੀ ਪਏਗਾ ਉਹਨਾਂ ਨੂੰ, ਉਹਨਾਂ ਦੀ ਜ਼ਿੰਦਗੀ ਲੰਘਾਉਣ ਵਾਸਤੇ ਜ਼ਰੂਰੀ ਹੈ। ਜੇ ਉਹ ਖਾਲੀ ਹੋ ਗਿਆ ਤੇ ਉਹਨਾਂ ਦੇ ਜੀਵਨ ਵਿੱਚ ਨਰਕ ਬਣ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਉਦਾਸ ਹੈ, ਉਦਾਸ ਦਾ ਮਤਲਬ ਤੂੰ ਇਕੱਲਾ ਰਹਿਣਾ ਹੈ। ਬਣਾਏ ਤੂੰ ਬੜੇ ਨੇ, ਬੜੀ ਸ੍ਰਿਸ਼ਟੀ ਬਣਾਈ, ਪਰ ਤੇਰੀ ਹਾਲਤ ਕੈਸੀ? ਸਾਹਿਬ ਕਹਿੰਦੇ ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਅਕੇਲਾ। ਇਕੱਲਾ ਰਹਿਣਾ ਪਸੰਦ ਕਰਦਾ ਹੈ, ਉਹਦੀ ਅੰਦਰ ਦੀ ਇੱਕ ਸਥਿਤੀ ਹੈ, ਉਹ ਇਕੱਲਾ ਰਹਿ ਸਕਦਾ ਹੈ, ਤੇ ਜਿੱਦਣ ਕੋਈ ਉਹਦੇ ਨਾਲ ਜੁੜ ਗਿਆ ਉਹ ਵੀ ਸਦੀਆਂ ਤੱਕ ਇਕੱਲਾ ਰਹਿ ਸਕਦਾ ਹੈ। ਬਸ ਇਹੀ ਉਹਦੀ ਪ੍ਰਾਪਤੀ ਹੈ, ਇਹੀ ਉਹਦਾ ਜੀਵਨ ਹੈ। ਉਹ ਇਕੱਲ ਦੇ ਵਿੱਚ ਇਕੱਲਾ ਨਹੀਂ ਰਹਿੰਦਾ, ਉਹਦੇ ਅੰਦਰ ਕੋਈ ਹੋਰ ਦੁਨੀਆ ਉਹਨੂੰ ਸਹਾਇਤਾ ਦਿੰਦੀ ਏ। ਇਸ ਕਰਕੇ ਸਤਿਗੁਰਾਂ ਨੇ ਕਲਗੀਧਰ ਪਾਤਸ਼ਾਹ ਐਸੇ ਅਕਾਲ ਪੁਰਖ ਦੇ ਦੀਦਾਰ ਕਰਕੇ ਕਹਿੰਦੇ ਉਦਾਸ ਹੈ, ਉਪਰਾਮ ਰਹਿਣਾ, ਸਾਰਿਆਂ ਨੂੰ ਵੇਖਣਾ ਕਿਸੇ ਵਿੱਚ ਖੁੱਭਦਾ ਨਹੀਂ, ਤੇਰੇ ਵਿੱਚ ਉਪਰਾਪਣ ਬਣਿਆ ਰਹਿੰਦਾ। ਸੰਸਾਰ ਦੇ ਲੋਕਾਂ ਦੀ ਤੂੰ ਸਿਰਜਣਾ ਵੀ ਕਰਨਾ, ਲੋਕਾਂ ਨੂੰ ਰਿਜਕ ਵੀ ਦੇਣਾ, ਉਹਨਾਂ ਦੇ ਵਿੱਚ ਬਹਿ ਕੇ ਉਹ ਸੰਸਾਰ ਨੂੰ ਭੋਗਣਾ ਵੀ ਏ, ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਤੇਰੇ ਉੱਤੇ ਕੋਈ ਅਸਰ ਨਹੀਂ ਪੈਂਦਾ, ਤੂੰ ਇਹਨਾਂ ਤੋਂ ਉਪਰਾਮ ਰਹਿਣ ਲੱਗ ਪੈਂਦਾ, ਤੇ ਉਪਰਾਮਤਾ ਹੀ ਸੁੱਖ ਦਾ ਦਰਵਾਜ਼ਾ ਹੈ। ਵੈਸੇ ਤੇ ਇਹ ਹੈ ਨਾ, ਜਿੰਨਾ ਬੰਦਾ ਇੱਛਾਧਾਰੀ ਹੋਵੇ, ਆਮ ਸੰਸਾਰ ਵਿੱਚ ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਸੁਖੀ ਹੋਣ ਦਾ ਯਤਨ ਕਰ ਰਿਹਾ, ਜਿੰਨੀ ਵੱਡੀ ਇੱਛਾ ਉਹਨਾਂ ਵੱਡਾ ਦੁਖੀ। ਜਿਉਂ ਜਿਉਂ ਇੱਛਾ ਛੋਟੀ ਹੋਵੇਗੀ ਦੁੱਖ ਛੋਟਾ ਹੁੰਦਾ ਜਾਏਗਾ, ਜਿੱਦਣ ਇੱਛਾ ਦੀ ਸਮਾਪਤੀ ਹੋ ਜਾਏਗੀ, ਤ੍ਰਿਸ਼ਨਾ ਦੀ ਸਮਾਪਤੀ ਹੋ ਜਾਏਗੀ, ਉੱਥੋਂ ਸੁੱਖ ਆਰੰਭ ਹੋ ਜਾਏਗਾ। ਬਸ ਦੁੱਖ ਕੀ ਹੈ? ਦੁੱਖ ਇਹੀ ਹੈ ਵੀ ਇਸ ਤਰ੍ਹਾਂ ਮੈਂ ਸੋਚਿਆ ਸੀ ਉਹ ਹੋਇਆ ਕਿਉਂ ਨਹੀਂ, ਜਾਂ ਮੈਂ ਜਿਵੇਂ ਅੱਗੇ ਸਕੀਮ ਬਣਾਈ ਹੋਈ ਹੈ ਉਸ ਤਰ੍ਹਾਂ ਕਿਤੇ ਹੋਵੇ ਨਾ, ਫਿਰ ਕੀ ਕਰਾਂਗਾ। ਤੇ ਸੁੱਖ ਕੀ ਹੈ? ਜਿਵੇਂ ਹੋਣਾ ਸੀ ਉਸ ਤਰ੍ਹਾਂ ਹੀ ਹੋ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਜਿਵੇਂ ਹੋਣਾ ਉਸੇ ਤਰ੍ਹਾਂ ਹੀ ਹੋਏਗਾ, ਇਹੀ ਸੁੱਖ ਹੈ, ਹੋਰ ਕੁਝ ਵੀ ਨਹੀਂ। ਇਸ ਕਰਕੇ ਸਤਿਗੁਰਾਂ ਨੇ ਉਹਦਾ ਜੀਵਨ ਉਹਦੀ ਉੱਚੀ ਦਸ਼ਾ ਦੱਸੀ, ਕਹਿੰਦੇ ਉਦਾਸ ਰਹਿਣਾ, ਪਰਵਾਹ ਨਹੀਂ ਕਰਦਾ, ਅਧੰਦ ਹੈ, ਧੰਦੇ ਤੋਂ ਰਹਿਤ ਹੈ, ਭਾਵ ਤੂੰ ਧੰਦਿਆਂ ਵਿੱਚ ਨਹੀਂ ਫਸਦਾ, ਤੂੰ ਉਲਝਣਾਂ ਵਿੱਚ ਨਹੀਂ ਫਸਦਾ, ਸਾਰੇ ਕਾਰਜ ਕਰਦਾ ਹੋਇਆ ਵੀ ਉਸ ਤੋਂ ਵੱਖਰਾ ਰਹਿੰਦਾ ਹੈ, ਤੇ ਫਿਰ ਜਿਹੜਾ ਧੰਦਿਆਂ ਤੋਂ ਰਹਿਤ ਰਹਿੰਦਾ ਹੈ ਔਰ ਉਦਾਸ ਉਪਰਾਮਤਾ ਵਿੱਚ ਰਹਿੰਦਾ ਹੈ, ਉਹਦੇ ਵਿੱਚ ਇਹ ਦਸ਼ਾ ਬਣ ਜਾਂਦੀ, ਕਹਿੰਦੇ ਅਬੰਧ ਹੈ। ਅਬੰਧ ਦਾ ਮਤਲਬ ਬੰਧਨ ਤੋਂ ਰਹਿਤ, ਜਿਵੇਂ ਕਿਸੇ ਬੰਦੇ ਨੂੰ ਉਹਦੇ ਹੱਥ ਤੇ ਪੈਰ ਬੰਨ੍ਹ ਕੇ ਸਿੱਟਿਆ ਹੋਵੇ, ਉਹਨੂੰ ਕਹਿੰਦੇ ਬੰਧਨ ਵਿੱਚ ਪੈ ਗਿਆ। ਇਸ ਅਬੰਧ ਦਾ ਜਿਹੜਾ ਵਿਰੋਧੀ ਸ਼ਬਦ ਹੈ ਉਹਦੇ ਅਰਥ ਨੇ ਸਵਤੰਤਰ, ਆਜ਼ਾਦ, ਖੁੱਲਾ ਹੋਇਆ, ਜਿਵੇਂ ਕਿਸੇ ਪੰਛੀ ਨੂੰ ਤੁਸੀਂ ਫੜੋ, ਪਿੰਜਰੇ ਵਿੱਚ ਪਾ ਦਿਓ, ਉਹ ਹੋ ਗਿਆ ਬੰਧਨ ਵਿੱਚ। ਫਿਰ ਉਹਦਾ ਦਰਵਾਜ਼ਾ ਖੋਲ੍ਹ ਦਿਓ ਪਿੰਜਰੇ ਵਿੱਚ, ਉਹ ਹੋ ਗਿਆ ਸੁਤੰਤਰ, ਉਹ ਹੋ ਗਿਆ ਮੁਕਤ। ਇਸ ਸਰੀਰ ਦੇ ਅੰਦਰ ਸਤਿਗੁਰਾਂ ਨੇ ਕਿਹਾ ਵੀ ਬੰਦਾ ਬੰਧਨ ਵਿੱਚ ਪਿਆ ਹੋਇਆ ਹੈ, ਬੰਧਨਾਂ ਵਿੱਚ ਫਸਿਆ, ਵਿਚਾਰਾਂ ਵਿੱਚ ਫਸਿਆ। ਵਿਚਾਰ ਹੀ ਸਭ ਤੋਂ ਵੱਡੇ ਬੰਧਨ, ਉਹਨਾਂ ਦੀ ਕੈਦ ਵਿੱਚ ਬੰਦਾ ਜਿਉਂਦਾ ਰਹਿੰਦਾ। ਜਿਨ੍ਹਾਂ ਦੇ ਵਿਚਾਰਾਂ ਦਾ ਪਿੰਜਰਾ ਟੁੱਟ ਗਿਆ, ਉਹ ਖੁੱਲ੍ਹੇ ਆਕਾਸ਼ ਵਿੱਚ ਉੱਡਣ ਲੱਗ ਪਏ, ਫਿਰ ਉਹਨਾਂ ਨੂੰ ਵਿਚਾਰਾਂ ਦੇ ਪੈਖੜ ਨਹੀਂ ਪੈਂਦੇ, ਸੰਗਲ ਨਹੀਂ ਪੈਂਦੇ, ਉਹ ਖੁੱਲ੍ਹ ਜਾਂਦੇ ਨੇ, ਵਿਚਾਰਾਂ ਤੋਂ ਪਾਰ ਚਲੇ ਜਾਂਦੇ ਨੇ। ਮਨੁੱਖ ਨੂੰ ਦੁੱਖ ਕਾਹਦਾ? ਵਿਚਾਰਾਂ ਦਾ ਦੁੱਖ ਹੈ, ਵਿਚਾਰਾਂ ਵਿੱਚ ਫਸਿਆ ਰਹਿੰਦਾ, ਸੋਚਦਾ ਰਹਿੰਦਾ ਹੈ, ਸੰਕਲਪਾਂ ਦੀ ਨਦੀ ਵਿੱਚ ਫਸਿਆ ਰਹਿੰਦਾ। ਤੇ ਜਿਹੜੇ ਵਿਚਾਰ ਤੋਂ ਉੱਚੇ ਉੱਠ ਗਏ, ਸਾਡੀ ਜ਼ਿੰਦਗੀ ਦੇ ਤਿੰਨ ਹਿੱਸੇ ਨੇ, ਸਰੀਰ, ਸਰੀਰ ਧਾਰਾ। ਬਹੁਤੇ ਲੋਕ ਇਸ ਧਰਤੀ ਦੇ 60% ਲੋਕ ਸਰੀਰ ਧਾਰਾ ਵਿੱਚ ਜਿਉਂਦੇ ਨੇ। ਸਰੀਰ ਧਾਰਾ ਵਿੱਚ ਜਿਉਣ ਦਾ ਮਤਲਬ ਉਹਨਾਂ ਦਾ ਸਾਰਾ ਧਿਆਨ ਕੇਂਦਰ ਖਾਣ ਤੇ, ਵੇਖਣ ਤੇ, ਕੱਪੜਿਆਂ ਤੇ, ਮਕਾਨ ਤੇ ਬਾਹਰ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਸਰੀਰ ਧਾਰਾ ਵਿੱਚ ਜਿਉਂ ਰਹੇ ਨੇ। ਉੱਥੇ ਵੀ ਆਨੰਦ ਨਹੀਂ ਹੈ। ਥੋੜੇ ਜਿਹੇ ਫਿਰ ਲੋਕ ਪੜ੍ਹ ਜਾਂਦੇ ਨੇ, ਕਲਾ ਆ ਜਾਂਦੀ ਉਹਨਾਂ ਨੂੰ, ਭਾਵੇਂ ਉਹ ਸੰਸਾਰ ਦੀ ਕਲਾ ਹੋਵੇ। ਕੋਈ ਕਵੀ ਬਣ ਗਿਆ, ਕੋਈ ਗੁਰੂ ਕੇ ਸਵਾਰਿਓ ਫਿਲਾਸਫਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਸਾਇੰਸਦਾਨ ਬਣ ਗਿਆ। ਉਹ ਸਰੀਰ ਤੋਂ ਅੱਗੇ ਚਲੇ ਜਾਂਦੇ ਨੇ, ਉਹ ਫਿਰ ਚਲੇ ਜਾਂਦੇ ਨੇ ਵਿਚਾਰ ਧਾਰਾ ਵਿੱਚ, ਵਿਚਾਰ ਦੀ ਧਾਰਾ ਵਿੱਚ ਜਿਉਣ ਲੱਗ ਪੈਂਦੇ। ਉਹ ਦੂਜੇ ਨੇ, ਸਰੀਰ ਦੀ ਉਹਨਾਂ ਨੂੰ ਥੋੜੀ ਜਿਹੀ ਪਰਵਾਹ ਘੱਟ ਜਾਂਦੀ ਹੈ। ਜਿਵੇਂ ਤੁਸੀਂ ਵੇਖੋਗੇ ਵਿਗਿਆਨਕ, ਇੱਕ ਵਿਗਿਆਨਕ ਆਪਣੀ ਪ੍ਰਯੋਗਸ਼ਾਲਾ ਵਿੱਚ ਬੈਠਾ ਸੀ, ਪ੍ਰਯੋਗ ਕਰਦਾ ਰਿਹਾ, ਹਵਾ ਕਿੰਨੀ ਪ੍ਰਕਾਰ ਦੀ ਹੈ, ਪਾਣੀ ਕਿੰਨੀ ਤਰ੍ਹਾਂ ਦਾ, ਇਹਦੇ ਵਿੱਚ ਕਿਹੜੇ ਕਿਹੜੇ ਤੱਤ ਨੇ। ਜਿਉਂ ਲੱਗਾ ਪ੍ਰਯੋਗ ਕਰਨ, ਜਵਾਨੀ ਵਿੱਚ ਬੈਠਾ ਸੀ, ਬੁਢੇਪਾ ਆ ਗਿਆ, ਕੇਸ ਚਿੱਟੇ ਹੋ ਗਏ। ਕੋਈ ਬਾਹਰੋਂ ਆਇਆ, ਉਹਨੇ ਕਿਹਾ ਵੀ ਤੂੰ ਅਜੇ ਵੀ ਇੱਥੇ ਬੈਠਾ ਹੋਇਆ, ਗ੍ਰਿਸਤੀ ਨਹੀਂ ਹੋਇਆ, ਸ਼ਾਦੀ ਨਹੀਂ ਕਰਾਈ। ਉਹ ਕਹਿੰਦਾ ਅਜੇ ਕਿਹੜੀ ਕਾਲ, ਹੁਣੇ ਤੇ ਬੈਠਾ ਸੀ, ਜਵਾਨੀ ਵਿੱਚ ਬੈਠਾ ਤੇ ਬੁਢੇਪਾ ਆ ਗਿਆ। ਯਾਨੀ ਕਿ ਜਿਹੜਾ ਵਿਗਿਆਨਕ ਹੈ, ਉਹ ਮਨ ਦੀ ਦੁਨੀਆ ਵਿੱਚ ਇੰਨਾ ਡੂੰਘਾ ਚਲਾ ਜਾਂਦਾ, ਉਹਨੂੰ ਸਰੀਰ ਦੀ ਸੁੱਧ ਭੁੱਲ ਜਾਂਦੀ ਤੇ ਸਮੇਂ ਤੋਂ ਪਾਰ ਚਲਾ ਜਾਂਦਾ ਹੈ। ਉਹਨੂੰ ਨਹੀਂ ਚੇਤਾ ਰਹਿੰਦਾ ਵੀ ਸਰੀਰ ਦੇ ਉੱਤੇ ਕੱਪੜੇ ਕਿਹੜੇ ਪਾਏ ਨੇ। ਇਸ ਲਈ ਜਿਹੜੇ ਵੱਡੇ ਵੱਡੇ ਸਮਰੱਧ ਲੋਕ ਨੇ, ਕਲਾਵਾਨ ਨੇ, ਪੜ੍ਹੇ ਹੋਏ ਨੇ ਤੇ ਵੱਡੇ ਅਹੁਦਿਆਂ ਤੇ ਨੇ, ਤੁਸੀਂ ਕਈ ਵਾਰੀ ਉਹਨਾਂ ਵੱਲ ਵੇਖੋ ਕਿ ਬਿਲਕੁਲ ਸਰਲ ਸਿੱਧੇ ਕੱਪੜੇ ਪਾ ਕੇ ਆਉਣ, ਬਿਲਕੁਲ ਸਰਲ। ਕਈ ਵਾਰੀ ਤਾਂ ਭੁਲੇਖਾ ਹੀ ਲੱਗ ਜਾਂਦਾ। ਆਪਾਂ ਕਹਿੰਦੇ ਹਾਂ ਬਈ ਇਹ ਡਿਪਟੀ ਕਮਿਸ਼ਨਰ ਸਾਹਿਬ ਆਏ ਸਨ, ਪਤਾ ਹੀ ਨਹੀਂ ਲੱਗਾ ਆਮ ਆਦਮੀ ਲੱਗਦਾ। ਕਿਉਂ ਹੈ? ਕਿਉਂਕਿ ਉਹ ਸਰੀਰ ਤੋਂ ਅੱਗੇ ਸੋਚ ਵਿਚਾਰ ਦੀ ਦੁਨੀਆ ਵਿੱਚ ਇੰਨਾ ਚਲਾ ਗਿਆ ਵੀ ਉਹਦਾ ਹੁਣ ਧਿਆਨ ਸਰੀਰ ਵੱਲ ਰਹਿੰਦੇ ਨਹੀਂ, ਕਿਵੇਂ ਦੇ ਕੱਪੜੇ ਹਨ। ਜਿਹੜੇ ਲੋਕ ਕਲਾਵਾਨ ਨੇ ਉਹ ਫੈਸ਼ਨ ਪ੍ਰਸਤ ਨਹੀਂ ਹੁੰਦੇ, ਬਿਲਕੁਲ ਨਹੀਂ ਹੁੰਦੇ। ਫੈਸ਼ਨ ਪ੍ਰਸਤੀ ਸਰੀਰਧਾਰੀ ਬੰਦੇ ਦੀ ਨਿਸ਼ਾਨੀ ਹੈ। ਉਹ ਸਰੀਰ ਤੱਕ ਸੀਮਤ ਹੈ, ਉਹਦੇ ਤੱਕ ਰਹਿੰਦਾ। ਜਿਉਂ ਜਿਉਂ ਸਰੀਰ ਤੋਂ ਅੱਗੇ ਵਧੇਗਾ, ਉਹਦਾ ਸਾਰਾ ਕੁਝ ਸਿੱਧਾ ਸਾਦਾ, ਬਿਲਕੁਲ। ਆ ਜਿੰਨੇ ਜਿੰਨੇ ਵੱਡੇ ਕਲਾਵਾਨ ਹੋਏ ਨੇ, ਉਹਨਾਂ ਦੇ ਵਿੱਚ ਤਾਨਸੇਨ ਆਉਂਦਾ, ਭਾਈ ਮਰਦਾਨਾ ਜੀ ਆਉਂਦੇ ਨੇ, ਪੁਰਾਣਾ ਸਭ ਤੋਂ ਸੰਗੀਤਕਾਰ ਫਾਰਾਬੀ ਆਉਂਦਾ। ਇਹਨਾਂ ਦੀ ਜੀਵਨ ਦਸ਼ਾ ਲਿਖੀ ਹੋਈ, ਪਾਟੇ ਹੋਏ ਕੱਪੜੇ, ਜਿੱਧਰ ਦੇ ਆਏ ਉਧਰ ਦੀ ਪਾ ਲਏ, ਵੱਟ ਵਾਲੇ ਨੇ ਵੱਟ ਵਾਲੇ ਪਾ ਗਏ, ਜਿੱਧਰ ਦੀ ਪੱਗ ਵੱਜੀ ਉਧਰ ਦੀ ਬੰਨ ਲਈ। ਕਿਉਂਕਿ ਇਹਦੇ ਨਾਲ ਕੋਈ ਮਤਲਬ ਹੀ ਨਹੀਂ ਦੂਜੀ ਦੁਨੀਆ ਵਿੱਚ, ਇਹ ਵਿਚਾਰਾਂ ਦੀ ਦੁਨੀਆ। ਹੁਣ ਵਿਚਾਰਾਂ ਦੇ ਵਿੱਚ ਵੀ ਦੁੱਖ ਹੈ, ਉਹ ਵਿਚਾਰੇ ਦੁਖੀ ਰਹਿੰਦੇ ਨੇ, ਸ਼ਾਂਤੀ ਨਹੀਂ ਆਉਂਦੀ ਉਹਨਾਂ ਨੂੰ। ਤੇ ਜਿਹੜੀ ਭਗਤੀ ਮਾਰਗ ਹੈ, ਜਿਹੜਾ ਗੁਰੂ ਕਾ ਮਾਰਗ ਹੈ ਤੇ ਨਾਮ ਦੀ ਗੱਲ ਹੈ, ਉਹ ਬੰਦੇ ਨੂੰ ਵਿਚਾਰ ਧਾਰਾ ਵਿੱਚੋਂ, ਵਿਚਾਰ ਮੰਡਲ ਵਿੱਚੋਂ ਵੀ ਕੱਢ ਕੇ ਅੱਗੇ ਲੈ ਜਾਂਦੀ, ਜਿੱਥੇ ਸਿਰਫ ਪ੍ਰੇਮ ਹੈ, ਭਾਵ ਹੈ, ਉੱਥੇ ਨਾ ਵਿਚਾਰ ਰਹਿੰਦੇ ਨੇ ਨਾ ਉੱਥੇ ਸਰੀਰ ਰਹਿੰਦਾ ਹੈ, ਦੋਵਾਂ ਤੋਂ ਪਾਰ। ਉੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਗਿਆਨ ਅੰਜਨ ਦਾ ਅਰਥ ਹੈ मन रूपी अख दे अंदर ज्ञान दा सुरमा पै गया, दिसन लग पिया है कि वेख लिया चंगी तरह ज्ञान अंजन सारिया, अंदरों जिनका मोह टुटा तिनका शब्द सच्चा सवारिया। जिन्हां दी अंदरों जिहड़ी पकड़ सी पदार्थ तो छुट गई, हो गए आजाद, खुल गए उन्हां दे बंधन, वह दुख दी दुनिया नूं छड़ के अगे निकल गए। अंदरों जिनका मोह टुटा, मोह दा मतलब है संसार दी पकड़ छुट गई। फिर उन्हां नूं की मिलिया, कहिंदे तिनका शब्द सच्चे सवारिया। इत्थे शब्द दे अर्थ की करांगे, शब्द की है, तिनका शब्द उन्हां दा शब्द। हर एक बंदे दा अपना अपना शब्द है, ख्याल रखना। आदमी है की है, आदमी है ही शब्द है, और की है, आवाज है, अखर ने, विचार ने, और शरीर तां कुछ भी नहीं है। ते शब्द दे अर्थ ने सुभाव, इत्थे अर्थ ने शब्द दा अर्थ है सुभा। तिनका शब्द सच्चे सवारिया, उन्हां दे सुभाव नूं अकाल पुरख ने सवार दिता, सोहना कर दिता, सुंदर कर दिता। इस करके कहिंदे नाम उदों ही पूरी तरह समझ विच आउंदा है, शब्द बारे उदों ही कुछ ना कुछ मनुख जान सकदा जदों शब्द बंदे दा सुभाव बन जाए। शब्द है ही सुभाव है, होर कुछ भी नहीं। उहदे सुभाव दे विच दिन रात शब्द बैठा रहे, उहदी गूंज आउंदी रहे, उहदी तार वजदी रहे, लगातारी चिंतन चलदा रहे, लगातारी प्रवाह बनिया रहे अंदरों, उहनूं वी पता लगेगा नाम की है ते शब्द की है। नहीं तां उहदे तों पहलां ते राम राम करता सब जग फिरै, राम ना पाया जाए। जिन्हां दे राम परमात्मा अकाल पुरख वाहिगुरु सुभा दे विच अपनी थां बना गया, फिर ते उहनां दा एक एक पल नाम नाल जुड़े ही रहिंदा, उहनां नूं यतन नहीं करना पैंदा। तां धंदे तों रहत है, ते जिहड़ा धंदे तों रहत है वह बंधना तों रहत है, विचारां तों रहत है, उहनूं कोई बंधन नहीं पैंदा, उहदे तों खाली रहिंदा है। फिर सतगुरु कहिंदे अभगत है, अभगत दा मतलब है वह किसी का, जिमें कह ली किसी का खुशामदी नहीं। भगती का मतलब किसी के अगे झुकना, वह किसी की खुशामद नहीं करता, किसी का भगत नहीं है, अपने आप संपूर्ण है, विरकत है। विरकत एक बड़ा वड्डा अहुदा है, जिमें ब्रह्म ज्ञानी का एक पोस्ट है, संत की एक पोस्ट है, गुरु की एक पोस्ट है, सतगुरु की एक पोस्ट है, अहुदा है। गुरसिख का एक अहुदा है, गुरमुख की एक पदवी है। इस तरह धार्मिक जगत के अंदर विरकत होना एक बड़ा वड्डा अहुदा है। विरकत का मतलब कई प्रकार के संत ने, संत समूह अनेक मती के, विरकत का भाव यह है जिदे शरीर दियां लोड़ें बिल्कुल घट जान, जिदा शरीर से केवल नाम मात्र संसार विच रह गया, खाना पीना जिस दा घट गया, देखना जिदा घट गया संसार नूं, बोलना, संबंध रखने, मित्र मित्रां दी दुनिया विच विचरना, सारा सिर्फ एक छोटा जिहा रह गया दायरा, कि सिर्फ उन्हें शरीर नूं हुण उन्ना चिर चलाउणा है जिन्ना चिर उहनूं श्वास मिले ने। वैसे तां उहदे तों बिल्कुल बिना भी रहना चाहुंदा है, उहनूं कहिंदे ने विरक्त हो गया है, लंघ चुका संसार तों। हुण शरीर विच रहना सिर्फ एक उहदी एक केंद्र बिंदु निशानी है, शरीर नाल उहदा संबंध कोई नहीं, शरीर तों वखरा हो चुका है। विरकत दा अर्थ है तूं किसी चीज दे बंधन विच नहीं पिया, अनाश है, नाश नहीं हुंदा। फिर कहिंदे प्रकाश है, प्रकाश स्वरूप। अज तक दे सारे पैगंबरां ने, सारे रब दे प्यारियां ने, जिन्हां ने उहदा अनुभव कीता है, तजर्बा कीता है, उन्होंने परत के एक गल जरूर कही, वह चानण है, प्रकाश है, रोशनी है, सुते सिद्ध प्रकाश है, हनेरे दी उत्थे कोई थां नहीं। उत्थे जाके मनुख का जीवन केवल चानन बचता है, ਉੱਥੇ ਉਹਦੇ ਚਮਕ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਉਹਦਾ ਹੋਂਦ ਉਹਦੀ ਪ੍ਰਕਾਸ਼ ਨਾਲ ਭਰੀ ਹੋਈ ਹੈ। ਫਿਰ ਸਾਹਿਬ ਕਹਿੰਦੇ ਨਿਚਿੰਤ ਹੈ ਸੁਨਿੰਤ ਹੈ, ਉਹ ਨਿਤ ਰਹਿਣ ਵਾਲਾ, ਉਹਨੂੰ ਇਹ ਕਦੀ ਚਿੰਤਾ ਨਹੀਂ ਵਾਪਰਦੀ ਕਿ ਜਿਹੜਾ ਮੇਰਾ ਇਹ ਜੀਵਨ ਚੱਲ ਰਿਹਾ ਇਹਦੀ ਕਿਤੇ ਸਮਾਪਤੀ ਨਾ ਹੋ ਜਾਏ। ਇਹ ਚਿੰਤਾ ਹਰ ਇੱਕ ਜੀਵ ਨੂੰ ਹੈ, ਇੱਕ ਪਾਸੇ ਉਹਨੂੰ ਕੋਈ ਚਿੰਤਾ ਨਹੀਂ। ਬੰਦੇ ਦੇ ਇੱਥੇ ਕਈ ਦੁੱਖ ਨੇ, ਪਰ ਇੱਥੇ ਸਭ ਤੋਂ ਵੱਡਾ ਦੁੱਖ ਕਿਹੜਾ ਹੈ? ਸਭ ਤੋਂ ਵੱਡਾ ਦੁੱਖ ਹੈ ਮੌਤ। ਸਭ ਤੋਂ ਵੱਡਾ ਦੁੱਖ ਵੀ ਪਤਾ ਨਹੀਂ ਕਿੰਨਾ ਚਿਰ ਚੱਲਣਾ ਹੈ ਸਿਲਸਿਲਾ, ਆਹ ਜਿਹੜਾ ਢਾਂਚਾ ਚੱਲ ਰਿਹਾ ਹੈ ਇਹ ਕਿੰਨੇ ਦਿਨ ਹੈ, ਕਿੰਨੇ ਸਾਲਾਂ ਤੱਕ ਰਹੇਗਾ, ਇਹਦਾ ਪਤਾ ਨਹੀਂ। ਇਸ ਤਰ੍ਹਾਂ ਦਾ ਉਹਦੇ ਵਿੱਚ ਨਹੀਂ। ਉਹ ਕਹਿੰਦੇ ਚਿੰਤਾ ਤੋਂ ਰਹਿਤ ਰਹਿੰਦਾ ਹੈ, ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹਦੀ ਇਹ ਦਸ਼ਾ ਬਣ ਕੇ ਚਿੰਤਾ ਤੋਂ ਰਹਿਤ ਹੈ। ਉਹਨੂੰ ਕੋਈ ਚਿੰਤਾ ਨਹੀਂ, ਕਿਸੇ ਪ੍ਰਕਾਰ ਦੀ ਸੋਚ ਵਿੱਚ ਨਹੀਂ ਜਿਉਂਦਾ। ਫਿਰ ਸਾਹਿਬ ਕਹਿੰਦੇ ਅਲਿਖ ਹੈ ਅਦਿਖ ਹੈ, ਕਹਿੰਦੇ ਮੈਂ ਤੈਨੂੰ ਦੇਖਣ ਦਾ ਯਤਨ ਕਰਨਾ ਵੀ ਤੈਨੂੰ ਕਿਤੇ ਖੋਜ ਲਵਾਂ, ਕਿਤੇ ਤੈਨੂੰ ਲੱਭ ਲਵਾਂ, ਕਿਤੇ ਤੇਰਾ ਸਰੂਪ ਮੇਰੀਆਂ ਨਜ਼ਰਾਂ ਤੇ ਚੜ ਜਾਏ। ਪਰ ਕਹਿੰਦੇ ਮੈਂ ਖੋਜ ਖੋਜ ਕੇ ਦੇਖਿਆ ਹੈ ਤੇਰਾ ਕੋਈ ਰੂਪ ਨਹੀਂ ਹੈ, ਅਦਿਖ ਦਿਸਦਾ ਨਹੀਂ। ਮੈਂ ਵੇਖ ਵੇਖ ਕੇ ਚੰਗੀ ਤਰ੍ਹਾਂ ਖੋਜਬੀਨ ਕਰਕੇ ਦੇਖੀ ਹੈ, ਕਿਤੇ ਦਿਸਦਾ ਨਹੀਂ। ਤੇ ਫਿਰ ਜਿਹੜਾ ਦਿਸਦਾ ਨਹੀਂ, ਫਿਰ ਸਤਿਗੁਰਾਂ ਨੇ ਕਿਹਾ ਉਹ ਅਲਿਖ ਹੈ। ਅਲਿਖ ਦਾ ਮਤਲਬ ਕਿਸੇ ਨੇ ਅੱਜ ਤੱਕ ਉਹਨੂੰ ਲਿਖਿਆ ਨਹੀਂ, ਉਹ ਕਿਵੇਂ ਦਾ, ਉਹਦਾ ਸਵਰੂਪ ਕਿਵੇਂ ਦਾ। ਕਲਮਾਂ ਵਾਲਿਆਂ ਨੇ ਬੜੀਆਂ ਕਲਮਾਂ ਚਲਾਈਆਂ ਨੇ, ਬੜਾ ਉਹਨੂੰ ਲਿਖਣ ਦਾ ਯਤਨ ਕੀਤਾ, ਪਰ ਲਿਖਣ ਤੋਂ ਪਰੇ ਹੈ। ਫਿਰ ਸਾਹਿਬ ਕਹਿੰਦੇ ਅਲੇਖ ਹੈ। ਮਨੁੱਖੀ ਜੀਵਨ ਦੇ ਵਿੱਚ ਜੋ ਜੋ ਅਸੀਂ ਕਰਨੇ ਆ ਉਹਦਾ ਲੇਖ ਬਣਦਾ ਹੈ, ਅੰਦਰ ਲਿਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਮਨੁੱਖੀ ਜੀਵਨ ਦੇ ਅੰਦਰ ਦੋ ਪ੍ਰਕਾਰ ਦੇ ਲੇਖਾਂ ਦਾ ਵਰਣਨ ਆਉਂਦਾ ਹੈ। ਦੋ ਪ੍ਰਕਾਰ ਦੇ ਲੇਖ ਨੇ। ਆਪਾਂ ਕਈ ਵਾਰੀ ਇਹ ਬੜਾ ਸਵਾਲ ਕਰਨੇ ਆ ਵੀ ਇਹ ਮੇਰੇ ਜੀਵਨ ਵਿੱਚ ਲਿਖਿਆ ਹੋਇਆ ਸੀ ਜਾਂ ਮੈਂ ਕਰਮ ਕੀਤੇ ਨੇ, ਇਹ ਕਿਵੇਂ ਹੋਇਆ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਪ੍ਰਕਾਰ ਦੇ ਲੇਖ ਨੇ, ਔਰ ਇੱਕ ਥਾਂ ਤੇ ਫਿਰ ਤੀਜੀ ਪ੍ਰਕਾਰ ਦੇ ਲੇਖ ਲਿਖਣ ਵਾਸਤੇ ਗੁਰੂ ਕੋਲ ਸਿੱਖ ਨੂੰ ਜਾਣ ਵਾਸਤੇ ਸਲਾਹ ਦਿੱਤੀ ਗਈ ਹੈ ਵੀ ਤੂੰ ਜਾ, ਹੁਣ ਤੂੰ ਨਵਾਂ ਲਿਖ। ਕੋਈ ਤਾਂ ਤੂੰ ਲਿਖ ਚੁੱਕਾ ਹੈ ਤੇ ਕੁਝ ਪਹਿਲਾਂ ਲਿਖਿਆ ਸੀ। ਇਹ ਜਿਹੜੀ ਪੰਕਤੀ ਹੈ ਨਾ, ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਇਹਦੇ ਜਦੋਂ ਆਪਾਂ ਅਰਥ ਕਰਨੇ ਆ ਵੀ ਜੋ ਕੁਝ ਤੇਰੀ ਜ਼ਿੰਦਗੀ ਵਿੱਚ ਰੱਬ ਨੇ ਲਿਖ ਦਿੱਤਾ ਉਹ ਮਿਟਣਾ ਨਹੀਂ। ਹੁਣ ਇੱਥੇ ਧਿਆਨ ਦੇਣਾ, ਇਹਦੀ ਵਿਆਖਿਆ ਮੈਂ ਬਹੁਤ ਵਾਰੀ ਪੜ੍ਹੀ ਪਰ ਮੈਨੂੰ ਕੋਈ ਗੱਲ ਸਾਫ਼ ਹੁੰਦੀ ਨਜ਼ਰ ਨਹੀਂ ਆਈ। ਜਿਹੜੇ ਲੇਖ ਬੰਦੇ ਨੇ ਆਪ ਲਿਖੇ ਨੇ ਉਹ ਮਿਟ ਸਕਦੇ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ ਨਾ ਕਿ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਹੜੇ ਤੂੰ ਕਰਮ ਲਿਖੇ ਨੇ, ਜਿਹੜੇ ਲੇਖ ਤੂੰ ਕੰਮ ਕੀਤੇ ਨੇ, ਉਹਨਾਂ ਦੀ ਜਿਹੜੀ ਫੱਟੀ ਬਣੀ ਹੈ, ਜੋ ਅੱਖਰ ਲਿਖੇ ਗਏ ਨੇ ਤੇਰੇ ਅੰਦਰ ਭਾਗਾਂ ਦੇ ਕਰਮਾਂ ਦੇ, ਉਹ ਕਹਿੰਦੇ ਇਸ ਤਰ੍ਹਾਂ ਮਿਟ ਸਕਦੇ ਨੇ ਜਿਵੇਂ ਅੱਗ ਲੱਕੜਾਂ ਨੂੰ ਸਾੜ ਦਿੰਦੀ ਜਾਂ ਬੋਰਡ ਤੇ ਅੱਖਰ ਲਿਖੇ ਹੁਣ ਤੇ ਕੱਪੜਾ ਮਾਰਦੇ ਸਾਫ਼ ਹੋ ਗਏ, ਉਹ ਮਿਟ ਸਕਦੇ। ਪਰ ਜਿੱਥੇ ਜਾ ਕੇ ਗੱਲ ਆਉਂਦੀ ਹੈ ਨਾ ਵੀ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਕਰਤਾਰ ਨੇ ਕਿਹੜਾ ਲੇਖ ਲਿਖਿਆ ਹੈ, ਰੱਬ ਨੇ ਕਿਹੜਾ ਲੇਖ ਲਿਖਿਆ ਹੈ? ਇੱਧਰ ਤੇ ਹੈ ਨਾ ਵੀ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਸਿਰਫ ਉਹੀ ਲੇਖ ਅੰਦਰੋਂ ਨਹੀਂ ਮਿਟਦਾ ਜਿਹੜਾ ਕਰਤਾਰ ਨੇ ਲਿਖਿਆ, ਜਿਹੜਾ ਰੱਬ ਨੇ ਲਿਖਿਆ। ਉਹ ਲੇਖ ਕਿਹੜਾ ਹੈ ਜਿਹਦੇ ਕਰਕੇ ਸਾਡਾ ਪਹਿਲਾ ਜਨਮ ਹੋਇਆ ਹੈ? ਕਿਉਂਕਿ ਜਨਮ ਦੀ ਫਿਲੋਸਫੀ ਅੱਜ ਤੱਕ ਦੀ ਇਹ ਕਹਿੰਦੀ ਹੈ, ਜਿੰਨਾ ਚਿਰ ਲੇਖ ਨਹੀਂ ਉਹਨਾਂ ਚਿਰ ਜਨਮ ਨਹੀਂ ਹੋ ਸਕਦਾ, ਜਿੰਨਾ ਚਿਰ ਵਾਸ਼ਨਾ ਨਹੀਂ ਤ੍ਰਿਸ਼ਨਾ ਨਹੀਂ। ਇਹ ਵਾਰ ਵਾਰ ਕਿਹਾ ਗਿਆ, ਜਿੰਨਾ ਚਿਰ ਅੰਦਰ ਕਿਸੇ ਚੀਜ਼ ਦੀ ਲਾਲਸਾ ਨਹੀਂ ਜਾਗਦੀ ਮਨ ਵਿੱਚ, ਉਸ ਮਨ ਨੂੰ ਸਰੀਰ ਨਹੀਂ ਮਿਲ ਸਕਦਾ, ਕਦੀ ਨਹੀਂ ਮਿਲਦਾ। ਸਰੀਰ ਧਾਰਨ ਕਰਨ ਵਾਸਤੇ ਮਨ ਵਿੱਚ ਲਾਲਸਾ ਚਾਹੀਦੀ ਹੈ ਜ਼ਰੂਰ। ਫਿਰ ਉਹ ਕਿਹੜੀ ਲਾਲਸਾ ਸੀ ਜਿਹਨੇ ਪਹਿਲਾਂ ਜਨਮ ਦਵਾਇਆ ਹੈ, ਜਦੋਂ ਕੋਈ ਕਰਮ ਹੀ ਨਹੀਂ ਸੀ ਕੀਤਾ, ਜਿਹਦੇ ਤੋਂ ਪਹਿਲਾਂ ਸਰੀਰ ਹੀ ਕੋਈ ਨਹੀਂ ਸੀ ਮਿਲਿਆ, ਉਹ ਕਿਹੜੀ ਲਾਲਸਾ ਹੈ? ਕਿਉਂਕਿ ਸਰੀਰ ਵਿੱਚ ਆ ਕੇ ਲਾਲਸਾਵਾਂ ਪੈਦਾ ਹੋਣਗੀਆਂ ਨਾ, ਤੇ ਸਰੀਰ ਤੇ ਪਹਿਲਾਂ ਧਾਰੇ ਨਹੀਂ ਸੀ, ਫਿਰ ਮਿਲਿਆ ਕਿਉਂ? ਤੇ ਲਾਲਸਾ ਤੋਂ ਬਿਨਾਂ ਨਹੀਂ ਜਨਮ ਹੁੰਦਾ। ਉਹ ਲਾਲਸਾ ਰੱਬ ਨੇ ਅੰਦਰ ਲਿਖੀ ਸੀ। ਉਹ ਕਿਹੜਾ ਲੇਖ ਸੀ? ਉਹਨੇ ਆਪਣੀ ਯਾਦ ਦਾ, ਪ੍ਰੇਮ ਦਾ ਲੇਖ ਮਨੁੱਖੀ ਆਤਮਾ ਦੇ ਵਿੱਚ ਲਿਖ ਕੇ ਪਹਿਲਾ ਜਨਮ ਦਿੱਤਾ ਹੈ। ਉਹ ਪੱਕਾ ਲਿਖਿਆ ਹੋਇਆ ਹੈ, ਕੋਈ ਨਹੀਂ ਮਿਟ ਸਕਦਾ ਉਹਨੂੰ, ਉਹ ਬਿਲਕੁਲ ਪੱਕਾ ਹੈ। ਅਕਾਲ ਪੁਰਖ ਦਾ ਨਾਮ, ਉਹਦਾ ਪ੍ਰੇਮ ਤੇ ਉਹਦੀ ਯਾਦ, ਇਹ ਉਹਨੇ ਸਭ ਤੋਂ ਪਹਿਲਾਂ ਲਿਖ ਕੇ ਅੰਦਰ ਸਾਨੂੰ ਪਹਿਲਾ ਜਨਮ ਦਿੱਤਾ, ਉਹ ਹੀ ਅਸਲੀ ਲੇਖ ਹੈ। ਬਾਕੀ ਅਸੀਂ ਆਪ ਲਿਖੇ ਨੇ ਬਾਅਦ, ਜਦੋਂ ਸਰੀਰ ਧਾਰਿਆ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਇਹ ਵੱਧਦੇ ਗਏ ਲੇਖ, ਬੜੇ ਲਿਖੇ ਅਸੀਂ, ਬਹੁਤ ਲੇਖ ਲਿਖੇ ਨੇ। ਤੇ ਹੁਣ ਤੇ ਲਿਖ ਲਿਖ ਕੇ ਕਾਗਜ਼ ਵੀ, ਜੀਵਨ ਵੀ ਇਸ ਤਰ੍ਹਾਂ ਦਾ ਹੋ ਗਿਆ ਵੀ ਸਾਰਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਤੇ ਕਾਲੇ ਦੇ ਉੱਤੇ ਕਾਲੇ ਪੈਨ ਨਾਲ ਲਿਖੀਏ ਤੇ ਦਿਸੇ ਕੀ। ਤਾਂ ਹੀ ਤੇ ਬੰਦਾ ਕਹਿੰਦਾ ਕਰੀ ਜਾਂਦੇ ਹਾਂ, ਪਤਾ ਨਹੀਂ ਲੱਗਦਾ ਕੀ ਕਰ ਰਹੇ, ਕਰੀ ਜਾ ਰਹੇ ਹਾਂ। ਦਾਦਾ ਕਰਦਾ ਸੀ, ਬਾਪ ਕਰਦਾ ਸੀ, ਮੈਂ ਵੀ ਚਲੋ ਕਰੀਏ ਜਾਣਾ। ਇਹ ਇਸ ਤਰ੍ਹਾਂ ਹੈ, ਕਾਲੇ ਕਾਗਜ਼ ਦੇ ਉੱਤੇ ਕਾਲੇ ਪੈਨ ਨਾਲ ਲਿਖੋ, ਜੋ ਮਰਜ਼ੀ ਲਿਖੋ, ਦਿਸੇਗਾ ਕੀ? ਇਹ ਸਾਡੇ ਲੇਖ ਨੇ। ਜਿਹੜਾ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਉਹ ਸਿਰਫ ਨਾਮ ਦਾ ਹੀ ਲੇਖ ਹੈ, ਹੋਰ ਕਿਸੇ ਕਰਮ ਦਾ ਲੇਖ ਨਹੀਂ ਹੈ। ਕਰਮ ਦਾ ਲੇਖ ਉਤੇ ਰੱਬ ਕਦੀ ਲਿਖਦੇ ਨਹੀਂ, ਉਹ ਤੇ ਬੰਦੇ ਨੇ ਆਪ ਲਿਖੇ ਨੇ। ਕਰਤਾਰ ਦਾ ਤੇ ਲੇਖ ਹੀ ਹੋਰ ਹੈ। ਇਸ ਕਰਕੇ ਕੋਈ ਮਨੁੱਖ ਭਾਵੇਂ ਕਿੰਨਾ ਵੀ ਅਪਰਾਧੀ, ਕਿੰਨੇ ਪਾਪ ਵਿੱਚ ਡੁੱਬ ਜਾਏ, ਕਿੰਨੀ ਦੂਰ ਚਲਾ ਜਾਏ ਜੀਵਨ ਤੋਂ, ਉਹਦੇ ਅੰਦਰੋਂ ਰੱਬ ਦੇ ਪਿਆਰ ਦਾ ਲੇਖ ਨਹੀਂ ਮਿਟਦਾ, ਉਹ ਕਾਇਮ ਹੈ। ਔਰ ਜੇ ਉਹ ਪਰਤ ਕੇ ਆਵੇ ਤੇ ਫਿਰ ਉਹਦੇ ਵਿੱਚ ਉਹ ਉਜਾਗਰ ਹੋ ਸਕਦਾ। ਇਸ ਕਰਕੇ ਬੜੇ ਬੜੇ ਅਪਰਾਧੀ, ਅਜਾਮਲ ਵਰਗੇ, ਗਨਕਾ ਵਰਗੇ, ਕਿੰਨੇ ਕਿੰਨੇ ਵੱਡੇ ਲੋਕ, ਕਤਲੋਗਾਰਤ ਕਰਨ ਵਾਲੇ, ਕਈ ਕੁਝ ਕਰਨ ਵਾਲੇ, ਉਹ ਫਿਰ ਵਾਪਸ ਆ ਗਏ, ਫਿਰ ਭਗਤ ਹੋ ਗਏ, ਫਿਰ ਬ੍ਰਹਮ ਗਿਆਨੀ ਬਣ ਗਏ। ਇਹ ਕਿਵੇਂ ਹੋਇਆ? ਕਿਉਂਕਿ ਜਿਹੜਾ ਲੇਖ ਮਨੁੱਖੀ ਮਨ ਦੇ ਵਿੱਚ ਰੱਬ ਨੇ ਆਪਣੇ ਨਾਮ ਦਾ ਲਿਖ ਕੇ ਘੱਲਿਆ, ਉਹ ਸਾਰਿਆਂ ਦੇ ਵਿੱਚ ਹੈ। ਤੇ ਅੱਗੋਂ ਅਸੀਂ ਲਿਖ ਦਿੱਤੇ ਗਲਤ ਕਰਮਾਂ ਦੇ ਲੇਖ, ਉਹ ਸਾਨੂੰ ਵਰਤ ਵਾਰ ਵਾਰ ਭੁਆ ਰਹੇ ਨੇ। ਹੁਣ ਪਹਿਲਾ ਲੇਖ ਕਿੱਥੇ ਹੈ? ਤੁਸੀਂ ਬਾਣੀ ਪੜ੍ਹ ਕੇ ਵੇਖੋ, ਜਪਜੀ ਸਾਹਿਬ ਦੀ ਪਹਿਲੀ ਪੌੜੀ। ਹਜ਼ੂਰ ਕਹਿੰਦੇ ਹੋਰ ਕੋਈ ਤਰੀਕਾ ਨਹੀਂ ਤੇਰੀ ਜ਼ਿੰਦਗੀ ਨੂੰ ਸ਼ੁੱਧ ਕਰਨ ਦਾ, ਕਰ ਲੈ ਇਸ਼ਨਾਨ। ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪ ਸਮਾਧੀ ਲਾ ਕੇ ਬੈਠ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਵਰਤ ਰੱਖ ਕੇ ਦੇਖ, ਭੁੱਖਿਆਂ ਭੁੱਖ ਨਾ ਉਤਰੀ, ਇਕੱਠਾ ਕਰਕੇ ਵੇਖ ਲੈ ਜੇ ਬੰਨਾਂ ਪੁਰੀਆਂ ਭਾਰ। ਸਿਆਣਾ ਹੋ ਕੇ ਦੇਖ ਲੈ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਇਹ ਫਿਰ ਸਾਰੀ ਦੁੱਖ ਦੀ ਕੰਧ ਕਿਵੇਂ ਟੁੱਟੇ? ਤੇ ਜਵਾਬ ਦਿੱਤਾ, ਹੁਕਮ ਰਜਾਈ ਚੱਲਣਾ, ਉਸ ਲੇਖ ਦੇ ਅਨੁਸਾਰ ਚੱਲ ਜਿਹੜਾ ਤੇਰੇ ਵਿੱਚ ਪਹਿਲੇ ਦਿਨ ਰੱਬ ਨੇ ਲਿਖ ਕੇ ਭੇਜਿਆ, ਨਾਮ ਉਹਦੀ ਯਾਦ। ਮਹਾਰਾਜ ਉਹ ਕਿੱਥੇ ਹੈ? ਕਹਿਣ ਲੱਗੇ ਨਾਨਕ ਲਿਖਿਆ ਨਾਲ, ਤੇਰੇ ਨਾਲ ਲਿਖਿਆ ਹੋਇਆ। ਜਿੱਥੇ ਤੂੰ ਹੈ, ਤੇਰਾ ਸਰੀਰ ਨਹੀਂ, ਜਿੱਥੇ ਤੂੰ ਹੈ ਉੱਥੇ ਲਿਖਿਆ ਹੋਇਆ, ਬਿਲਕੁਲ ਨਾਲ। ਵਾਸ ਰਹੋ ਹੀਰੇ ਕੇ ਸੰਗੇ, ਪੇਖ ਮੋਇਓ ਮਨ ਲੀਲਾ। ਹੁਣ ਉਹ ਪੁਰਾਣਾ ਲੇਖ ਤੇ ਸਾਡੇ ਲੇਖਾਂ ਦੇ ਥੱਲੇ ਵਿਚਾਰਾ ਦੱਬਿਆ ਪਿਆ, ਉਹਨੂੰ ਤੇ ਸਮਝ ਨਹੀਂ ਮਿਲਦਾ, ਉੱਤੇ ਸਾਡੀ ਮਤ ਮਤ ਦੇ ਢੇਰ ਲੱਗ ਗਏ ਉੱਤੇ, ਵਿਚਾਰਾਂ ਦੇ ਢੇਰ ਲੱਗ ਗਏ, ਇਸ ਕਰਕੇ ਉਹ ਅੰਦਰਲਾ ਲੇਖ ਪ੍ਰਗਟ ਨਹੀਂ ਹੁੰਦਾ। ਹੁਣ ਤੀਜੀ ਗੱਲ ਕਵਾਂ ਵੀ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ ਵੀ ਤੇਰੇ ਅੰਦਰ ਉਹ ਪਹਿਲਾ ਲੇਖ ਕਿਵੇਂ ਪ੍ਰਗਟ ਹੋਵੇ ਜਿਹੜਾ ਕਰਤਾਰ ਨੇ ਲਿਖਿਆ ਹੋਇਆ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਹਜ਼ੂਰ ਕਹਿੰਦੇ ਨੇ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਇਹ ਤਰੀਕਾ ਦੱਸਿਆ ਵੀ ਪਹਿਲੇ ਲੇਖ ਤੇਰੇ ਕਿਵੇਂ ਕੱਟੇ ਜਾਣਗੇ ਤੇ ਅਸਲੀ ਲੇਖ ਤੈਨੂੰ ਕਿਵੇਂ ਅੰਦਰੋਂ ਮਿਲੇਗਾ। ਜਾਲ ਮੋਹ, ਜਾਲ ਦਾ ਅਰਥ ਹੈ ਸਾੜ ਦੇ, ਮੋਹ ਮੋਹ ਦਾ ਮਤਲਬ ਹੈ ਪਕੜ ਨੂੰ ਸਾੜ ਦੇ। ਮੋਹ ਦਾ ਅਰਥ ਇੱਥੇ ਇਹ ਨਾ ਕੱਢਣਾ ਜਿਵੇਂ ਮਾਂ ਤੇ ਬੱਚੇ ਦਾ ਮੋਹ ਹੈ, ਇਹ ਨਹੀਂ ਹੈ। ਮੋਹ ਦਾ ਅਰਥ ਹੈ ਕਿ ਜਿਹੜੀ ਪਦਾਰਥ ਦੇ ਨਾਲ ਤੇਰੇ ਮਨ ਦੀ ਅਟੈਚਮੈਂਟ ਬੜੀ ਡੂੰਘੀ ਹੋ ਚੁੱਕੀ ਹੈ, ਪਦਾਰਥ ਨਾਲ ਤੇਰੀ ਸੁਰਤ ਬੜੀ ਚੰਗੀ ਤਰ੍ਹਾਂ ਚੰਬੜ ਚੁੱਕੀ ਹੈ, ਤਕਰੀਬਨ ਪਦਾਰਥ ਮਿੱਟੀ ਦਾ ਪ੍ਰਭਾਵ ਤੇਰੀ ਸੁਰਤ ਤੇ ਪੈ ਗਿਆ ਤੇ ਸੁਰਤ ਵੀ ਮਿੱਟੀ ਵਰਗੀ ਹੋ ਗਈ ਹੈ, ਖਾਕ ਬਣ ਗਈ ਹੈ, ਉਹਦੇ ਉੱਤੇ ਬੋਝ ਪੈ ਗਿਆ ਪਦਾਰਥ, ਉਹਨੂੰ ਸਾੜ ਉਸ ਪਕੜ ਨੂੰ, ਇਹਦੇ ਤੋਂ ਬਿਨਾਂ ਅੱਗੇ ਰਾਹ ਨਹੀਂ ਖੁੱਲੇਗਾ। ਜਿੰਨਾ ਚਿਰ ਮਨੁੱਖੀ ਬੁੱਧੀ ਇੱਛਾ ਤੋਂ ਰਹਿਤ ਨਹੀਂ ਹੁੰਦੀ, ਧਰਮ ਦਾ ਕੋਈ ਦਰਵਾਜ਼ਾ ਨਹੀਂ ਖੁੱਲਦਾ ਉਹਦੇ ਵਾਸਤੇ, ਜਿੰਨਾ ਚਿਰ ਮਰਜ਼ੀ ਬੈਠਾ ਰਹੇ। ਜਾਲ ਮੋਹ, ਪਦਾਰਥ ਦੀ ਪਕੜ ਨੂੰ ਸਾੜ, ਘਸ ਮਸ ਕਰ, ਤੇ ਜਦੋਂ ਤੂੰ ਉਹਨੂੰ ਸਾੜੇਗਾ ਨਾ ਅੰਦਰ ਇੱਕ ਸਵਾਹ ਬਣੇਗੀ ਤੇਰੇ, ਉਹਨੂੰ ਘਸ ਦਾ ਅਰਥ ਹੈ ਘਸਾ ਦੇ, ਉਹਨੂੰ ਮਸ ਦਾ ਅਰਥ ਹੈ ਸ਼ਾਹੀ ਬਣਾ ਦੇ। ਫਿਰ ਆਪਣੀ ਮਤ ਦੇ ਉੱਤੇ ਮਤ ਕਾਗਦ ਕਰ, ਮਤ ਦਾ ਕਾਗਜ਼ ਬਣਾ ਦੇ। ਤੇ ਉੱਥੇ ਇੱਕ ਹੋਰ ਚੀਜ਼ ਚਾਹੀਦੀ ਹੈ, ਕਹਿੰਦੇ ਭਾਉ ਕਲਮ ਕਰ, ਭਾਉ ਦਾ ਅਰਥ ਹੈ ਪ੍ਰੇਮ। ਹੁਣ ਪਹਿਲਾਂ ਤੂੰ ਮੋਹ ਛੱਡਿਆ ਪਕੜ, ਫਿਰ ਉਹਦੀ ਸ਼ਾਹੀ ਬਣ ਗਈ, ਫਿਰ ਮਤ ਦਾ ਕਾਗਜ਼ ਬਣ ਗਿਆ ਤੇ ਕਲਮ ਹੋਵੇਗੀ ਪ੍ਰੇਮ ਦੀ, ਉਸ ਕਲਮ ਦੇ ਨਾਲ ਭਾਉ ਕਲਮ ਕਰ। ਤੇ ਲਿਖਣਾ ਕਾਹਦੇ ਨਾਲ ਹੈ, ਉੱਥੇ ਇੱਕ ਬੜੀ ਮਹਿੰਗੀ ਚੀਜ਼ ਹੈ ਮਨੁੱਖੀ ਮਨ ਦੀ, ਉਹਨੂੰ ਕਹਿੰਦੇ ਨੇ ਚਿੱਤ, ਮਨ ਬੁੱਧ ਚਿੱਤ ਅਹੰਕਾਰ, ਇਹ ਚੀਜ਼ਾਂ ਨੇ ਅੰਦਰ। ਚਿੱਤ ਦਾ ਮਤਲਬ ਜਿਹੜੀ ਮਨ ਦੀ ਸਥਿਤੀ ਦੇ ਨਾਲ ਅਸੀਂ ਭੂਤਕਾਲ ਭਵਿੱਖ ਤੇ ਵਰਤਮਾਨ ਨੂੰ ਤਿੰਨਾਂ ਚੀਜ਼ਾਂ ਨੂੰ ਇੱਕੋ ਸਮੇਂ ਪਕੜਦੇ ਹਾਂ। ਸਿਮਰਤੀ ਜਿਹੜੀ ਹੈ ਨਾ, ਯਾਦਾਸ਼ਤ, ਯਾਦਾਸ਼ਤ ਭਵਿੱਖ ਵਿੱਚ ਨਹੀਂ ਜਾਂਦੀ, ਆਉਣ ਵਾਲੇ ਸਮੇਂ ਵਿੱਚ ਨਹੀਂ ਜਾ ਸਕਦੀ, ਉਹ ਵਰਤਮਾਨ ਦੀ ਵੀ ਕੋਈ ਪਕੜੀ ਹੋਈ ਨਹੀਂ। ਸਿਮਰਤੀ ਜਿਹਨੂੰ ਕਹਿੰਦੇ, ਯਾਦਾਸ਼ਤ ਜਿਹਨੂੰ ਕਹਿੰਦੇ, ਉਹ ਸਿਰਫ ਬੀਤੇ ਹੋਏ ਸਮੇਂ ਭੂਤਕਾਲ ਨੂੰ ਪਕੜਦੀ ਵੀ ਪਿੱਛੇ ਕੀ ਹੋਇਆ ਸੀ, ਪਿਛਲੇ ਸਾਲ ਪਰਸੋਂ ਮੈਨੂੰ ਕੌਣ ਮਿਲਿਆ ਸੀ, ਪਿਛਲੇ ਸਾਲ ਕੌਣ ਚੋਣਾਂ ਵਿੱਚ ਖੜਾ ਸੀ, ਉਹ ਹਾਰਿਆ ਸੀ ਕਿ ਜਿੱਤਿਆ ਸੀ। ਇਹ ਸਿਮਰਤੀ ਹੈ, ਮਨੁੱਖੀ ਮਨ ਦਾ ਇੱਕ ਹਿੱਸਾ। ਪਰ ਜਿਹੜਾ ਚਿੱਤ ਹੈ ਨਾ, ਉਹ ਸਿਮਰਤੀ ਤੋਂ ਬਹੁਤ ਸ਼ਕਤੀਸ਼ਾਲੀ ਹੈ। ਉਹਦੇ ਵਿੱਚ ਕੀ ਸ਼ਕਤੀ ਹੈ, ਉਹ ਇੱਕੋ ਵਕਤ ਇੰਨਾ ਵੱਡਾ ਕੰਟਰੋਲਰ ਹੈ ਕਿ ਉਹ ਪਿੱਛੇ ਵੀ ਜਾ ਸਕਦਾ, ਆਉਣ ਬਾਰੇ ਵੀ ਇੱਕਦਮ ਸੋਚਦਾ ਵੀ ਨਤੀਜੇ ਕੀ ਆਉਣਗੇ, ਤੇ ਵਰਤਮਾਨ ਵਿੱਚ ਵੀ ਖੜਾ ਹੋਇਆ। ਉਹਦੇ ਨਾਲ ਕਹਿੰਦੇ ਭਾਉ ਕਲਮ ਕਰ ਚਿੱਤ ਲਿਖਾਰੀ, ਉਸ ਚਿੱਤ ਦੇ ਨਾਲ ਹੁਣ ਅਗਲੀ ਜ਼ਿੰਦਗੀ ਨੂੰ ਲਿਖ। ਕਿਵੇਂ ਲਿਖਣਾ, ਭਵਿੱਖ ਦੇ ਤਜਰਬੇ ਵੇਖ ਕਿ ਜਿਹੜੇ ਪਹਿਲਾਂ ਕੰਮ ਕੀਤੇ ਨੇ ਉਹਨਾਂ ਦਾ ਹੁਣ ਨਤੀਜਾ ਕੀ ਨਿਕਲਿਆ, ਚਿੱਤ ਨਾਲ ਕੀ ਹੋ ਸਕਦਾ। ਮੈਂ ਗੱਲ ਕੀਤੀ ਸੀ, ਚਿੱਤ ਤਿੰਨ ਸਮਿਆਂ ਨੂੰ ਇੱਕੋ ਦਮ ਘੋਖਦਾ ਹੈ, ਪਰਖਦਾ ਹੈ, ਬੀਤੇ ਸਮੇਂ ਨੂੰ, ਵਰਤਮਾਨ ਨੂੰ ਤੇ ਆਉਣ ਵਾਲੇ ਨੂੰ। ਜਿਸ ਬੰਦੇ ਵਿੱਚ ਚਿੱਤ ਸ਼ਕਤੀ ਸਟਰੋਂਗ ਹੋ ਜਾਏ, ਉਹ ਕੀ ਕਰਦਾ, ਇੱਕੋ ਵਕਤ ਪਿਛਲੇ ਲੰਘੇ ਵਕਤ ਨੂੰ ਪਹਿਲਾਂ ਸੋਚਦਾ ਵੀ ਉਹਦੇ ਵਿੱਚ ਮੈਂ 10 ਸਾਲ ਪਿਛਲੇ ਆਹ ਕੰਮ ਕੀਤਾ, ਫਿਰ ਵਰਤਮਾਨ ਵਿੱਚ ਆ ਕੇ ਉਹਨੂੰ ਤੋਲਦਾ ਵੀ ਉਹਦਾ ਹੁਣ ਰਿਜ਼ਲਟ ਕੀ ਆਇਆ, ਨਤੀਜਾ ਕੀ ਨਿਕਲਿਆ, ਫਿਰ ਉਹਦੇ ਨਤੀਜਿਆਂ ਦਾ ਨਿਸ਼ਕਰਸ਼ ਕੱਢ ਕੇ, ਸਿੱਟਾ ਕੱਢ ਕੇ ਆਉਣ ਵਾਲੇ ਸਮੇਂ ਵਿੱਚ ਡਿਸੀਜਨ ਲੈਂਦਾ, ਫੈਸਲਾ ਲੈਂਦਾ ਵੀ ਇਹ ਕੰਮ ਠੀਕ ਨੇ, ਵਿੱਚੋਂ ਰਾਖ ਨੂੰ ਸਿੱਟ ਦਿੰਦਾ, ਗਲਤ ਨੂੰ ਛੱਡ ਦਿੰਦਾ ਤੇ ਠੀਕ ਕਰਮ ਅੱਗੇ ਕਰਨੇ ਸ਼ੁਰੂ ਕਰ ਦਿੰਦਾ। ਇਹ ਚਿੱਤ ਦਾ ਕੰਮ। ਇਸ ਕਰਕੇ ਕਹਿੰਦੇ ਭਾਉ ਕਲਮ ਕਰ ਚਿੱਤ ਲਿਖਾਰੀ ਹੁਣ ਇੱਥੋਂ ਤੱਕ ਇਕੱਲੇ ਸਿੱਖ ਦੀ ਮਿਹਨਤ ਹੈ, ਖਿਆਲ ਰੱਖਣਾ। ਇੱਥੋਂ ਤੱਕ ਸਿੱਖ ਕੁਝ ਚੀਜ਼ਾਂ ਮਿਣ ਮਿਣ ਕੇ ਕਰ ਰਿਹਾ, ਹੁਣ ਉਹ ਗੁਰੂ ਦੇ ਦਰਵਾਜ਼ੇ ਤੱਕ ਆ ਗਿਆ। ਇਹਨੂੰ ਕਹਿੰਦੇ ਨੇ ਗੁਰੂ ਦੇ ਦਰਵਾਜ਼ੇ ਤੱਕ ਆਉਣ ਵਾਸਤੇ ਸਿੱਖ ਨੂੰ ਕੁਝ ਨਾ ਕੁਝ ਸੋਚਣਾ ਪੈਂਦਾ। ਹੁਣ ਉਹ ਦਰਵਾਜ਼ਾ ਅੱਗੇ ਆ ਗਿਆ, ਦਰਵਾਜ਼ੇ ਵਿੱਚ ਪ੍ਰਵੇਸ਼ ਕਰਨ ਲੱਗਾ, ਗੁਰੂ ਦੇ ਚਰਨਾਂ ਤੇ ਡਿੱਗਣ ਲੱਗਾ। ਹੁਣ ਅੱਗੇ ਲਿਖਣਾ ਕੀ ਹੈ? ਲਿਖਾਰੀ ਤੇ ਬਣ ਗਿਆ, ਲਿਖਾਰੀ ਵੀ ਹੈ, ਕਾਗਜ਼ ਵੀ ਸਿੱਖ ਦਾ ਹੈ, ਸ਼ਾਹੀ ਵੀ ਉਹਦੇ ਕੋਲ ਹੈ, ਪਰ ਲਿਖਣਾ ਕਿਵੇਂ ਹੈ? ਹੁਣ ਗੁਰ ਪੁੱਛ ਲਿਖ ਵਿਚਾਰ, ਹੁਣ ਤੂੰ ਆਪਣੇ ਵਿਚਾਰ ਨਾ ਉਹਦੇ ਉੱਤੇ ਫਿਰ ਠੋਕ ਦੇ, ਕਿਉਂਕਿ ਆਪਣੇ ਤੇ ਮਸਾਂ ਲਾਏ ਨੇ ਪਹਿਲਾਂ, ਪਹਿਲਾਂ ਗੰਦ ਬੜੀ ਮੁਸ਼ਕਲ ਨਾਲ ਕੱਢਿਆ। ਇਸ ਲਈ ਇੱਥੇ ਆ ਕੇ ਬਹੁਤ ਜ਼ਿਆਦਾ ਧਾਰਮਿਕ ਬੰਦੇ ਗਲਤੀ ਖਾ ਜਾਂਦੇ ਨੇ, ਉਹ ਦਰਵਾਜ਼ੇ ਦੇ ਉੱਤੇ ਆ ਕੇ ਫਿਰ ਗੁਰ ਵਿਚਾਰ ਨਹੀਂ ਲਿਖਦੇ, ਗੁਰ ਪੁੱਛ ਲਿਖ ਵਿਚਾਰ ਨਹੀਂ ਕਰਦੇ, ਉੱਥੇ ਫਿਰ ਆਪਣੀਆਂ ਵਿਚਾਰਾਂ ਸੋਚਣਾ ਫਿਰ ਸ਼ੁਰੂ ਕਰ ਦਿੰਦੇ। ਉੱਥੇ ਉਹਦੇ ਤੋਂ ਅੱਗੇ ਸੋਚਣਾ ਨਹੀਂ, ਠੀਕ ਨਹੀਂ ਹੈ। ਉਹਦੇ ਤੋਂ ਪਹਿਲਾ ਕੰਮ ਬੰਦੇ ਦਾ ਹੈ ਬਿਲਕੁਲ ਠੋਕ ਕੇ ਸਮਝ ਲੈਣਾ ਚਾਹੀਦਾ, ਉਹਦੇ ਤੋਂ ਪਹਿਲਾ ਕੰਮ ਬੰਦੇ ਦਾ ਹੀ ਹੈ, ਮੰਨਣਾ ਚਾਹੀਦਾ। ਨਹੀਂ ਤੇ ਸਾਰੀ ਉਮਰ ਆਪਾਂ ਨੂੰ ਕਹਿੰਦੇ ਹੋ ਹੀ ਗਿਆ ਗੁਰੂ ਨੇ ਕਰਨਾ ਆਪੇ ਕਰੇਗਾ, ਠੇਕੇ ਵਿੱਚ ਸੁੱਤਿਆਂ ਜਾ ਕੇ ਆਪੇ ਸ਼ਰਾਬ ਛਡਾ ਲਏਗਾ, ਬੋਤਲਾਂ ਖਾਲੀ ਕਰੀ ਜਾ ਰਹੇ ਹਾਂ, ਜੂਆ ਖੇਡੀ ਜਾ ਰਹੇ ਹਾਂ, ਚੋਰੀ ਕਰ ਰਹੇ ਹਾਂ, ਭ੍ਰਿਸ਼ਟਾਚਾਰ ਕਰੀ ਜਾ ਰਹੇ ਹਾਂ, ਰਿਸ਼ਵਤ ਲੈ ਰਹੇ ਹਾਂ, ਧੋਖਾ ਦੇ ਰਹੇ ਹਾਂ, ਕੀ ਕਹਿ ਰਹੇ ਹਾਂ? ਜਦੋਂ ਗੁਰੂ ਆਵੇਗਾ ਉਦੋਂ ਛੁਡਾ ਦੇਗਾ, ਕਦੀ ਨਹੀਂ ਆਉਣਾ ਗੁਰੂ ਨੇ ਇਸ ਤਰ੍ਹਾਂ, ਬਿਲਕੁਲ ਨਹੀਂ ਆਏਗਾ। ਇਹ ਗਲਤ ਗਿਆਨ ਹੈ, ਦਰਵਾਜ਼ੇ ਤੱਕ ਸਿੱਖ ਨੇ ਆਉਣਾ, ਦਰਵਾਜ਼ੇ ਤੋਂ ਅੱਗੇ ਸਿੱਖ ਨੇ ਕੰਮ ਨਹੀਂ ਕਰਨਾ, ਫਿਰ ਉਹਦੀ ਗਲਤੀ ਹੋਵੇਗੀ ਜੇ ਕਰੇਗਾ, ਤੇ ਜੇ ਪਿੱਛੇ ਨਹੀਂ ਕੀਤਾ ਫਿਰ ਵੀ ਸਿੱਖ ਦੀ ਗਲਤੀ। ਇਸ ਕਰਕੇ ਦਰਵਾਜ਼ੇ ਤੱਕ ਆਉਣਾ ਸਿੱਖ ਦਾ ਕੰਮ, ਉਹਦੇ ਤੋਂ ਅੱਗੇ ਸਿੱਖ ਦਾ ਕੰਮ ਸਮਾਪਤ ਗੁਰੂ ਦਾ ਕੰਮ ਹੈ, ਜੋ ਕਰੇ ਸੋ ਕਰੇ। ਉਹਨੂੰ ਕਹਿੰਦੇ ਹੁਣ ਸਮਰਪਿਤ ਹੋ ਗਿਆ, ਜਿਹਨੂੰ ਭਗਤ ਜੀ ਨੇ ਬੜੇ ਸੋਹਣੇ ਲਫ਼ਜ਼ਾਂ ਵਿੱਚ ਕਿਹਾ, ਉਹ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਕੀ ਸੋਚਣਾ ਹੈ? ਸੋਚਣ ਨਾਲ ਕਦੀ ਦੁੱਖ ਹਟੇ ਨੇ? ਸੋਚਣ ਨਾਲ ਕਦੀ ਜੀਵਨ ਵਿੱਚ ਦੁੱਖਾਂ ਦੀ ਸਮਾਪਤੀ ਹੋਈ ਹੈ? ਹੁਣ ਤੂੰ ਉਸੇ ਤਰ੍ਹਾਂ ਕਰੀ ਚੱਲ ਜਿਵੇਂ ਤੇਰੇ ਗੁਰੂ ਨੇ ਤੈਨੂੰ ਕਿਹਾ ਹੈ, ਫਿਰ ਇਹ ਸੁਣਨ ਦੇ ਨਾਲ ਤੇਰੇ ਦੁੱਖ ਔਰ ਪਾਪ ਨਸ਼ਟ ਹੋ ਜਾਣ ਦੀ ਬੜੀ ਵੱਡੀ ਸੰਭਾਵਨਾ ਹੈ, ਹੋ ਸਕਦੇ ਨੇ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤੇ, ਕਹਿਣ ਲੱਗੇ ਉਹ ਅਕਾਲ ਪੁਰਖ ਵਾਹਿਗੁਰੂ ਅਲੇਖ ਹੈ, ਉਹਦੇ ਉੱਤੇ ਕੋਈ ਲੇਖ ਨਹੀਂ। ਜੀਵ ਦੇ ਅੰਦਰ, ਮਨੁੱਖ ਦੇ ਅੰਦਰ ਤਿੰਨ ਪ੍ਰਕਾਰ ਦੇ ਲੇਖ ਨੇ, ਇੱਕ ਅਕਾਲ ਪੁਰਖ ਦੇ ਲਿਖੇ ਹੋਏ ਲੇਖ, ਨਾਮ ਦੇ ਲੇਖ ਜਿਹੜੇ, ਜੋ ਲਿਖਿਆ ਕਰਤਾਰ ਉਹ ਅੰਦਰੋਂ ਕਦੀ ਨਹੀਂ ਜਾਂਦਾ, ਬਸ ਉਹਨੂੰ ਅੰਦਰੋਂ ਜਗਾਉਣ ਦੀ ਲੋੜ ਹੈ। ਇੱਕ ਫਿਰ ਜਿਹੜੇ ਕਰਮ ਕੀਤੇ ਨੇ ਉਹਨਾਂ ਦਾ ਲੈਣ ਦੇਣ ਚੱਲਦਾ ਰਹਿੰਦਾ ਇੱਕ ਦੂਜੇ ਤੋਂ, ਕਦੀ ਕੋਈ ਆਉਂਦਾ, ਕਦੀ ਉਹਦੇ ਕੋਲੋਂ ਕਿਸੇ ਦਾ ਲੈਣ ਦੇਣ ਹੁੰਦਾ, ਉਸਦਾ ਪਰਿਵਾਰ ਬਣਦਾ, ਉਸਦਾ ਪਤੀ ਪਤਨੀ ਪੁੱਤਰ, ਜਿੰਨਾ ਚਿਰ ਉਹਨਾਂ ਦਾ ਹਿਸਾਬ ਚੱਲਦਾ ਉਹਨਾਂ ਚਿਰ ਇਕੱਠੇ ਰਹਿੰਦੇ, ਜਿੱਦਣ ਹਿਸਾਬ ਖਤਮ ਹੁੰਦਾ ਉਹ ਥਾਂ ਬਦਲ ਜਾਂਦੇ ਨੇ। ਇਸੇ ਤਰ੍ਹਾਂ ਇਹਨੂੰ ਕਹਿੰਦੇ ਨੇ ਭਾਗ ਦੀ ਦੁਨੀਆ, ਸੰਯੋਗ ਵਿਯੋਗ ਦੋ ਇਕਾਰ ਚਲਾਵੇ ਹੈ ਲੇਖੇ ਆਵੇ ਭਾਗ। ਇਹ ਸਿਸਟਮ ਬੜਾ ਬਰੀਕ ਹੈ, ਇਹ ਮਨੁੱਖ ਨੂੰ ਉਸੇ ਉਸੇ ਰਾਹ ਤੇ ਧੁੰਦਾ ਹੈ, ਖਿੱਚਦਾ ਹੈ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤੇ, ਕਹਿੰਦੇ ਅਲੇਖ ਹੈ, ਤੂੰ ਆਪ ਲੇਖਾਂ ਤੋਂ ਰਹਿਤ ਹੈ, ਜਿਨ੍ਹਾਂ ਨੇ ਤੇਰੇ ਨਾਲ ਪ੍ਰੀਤ ਪਾਈ ਉਹਨਾਂ ਦੇ ਪੁਰਾਣੇ ਲੇਖ ਮਿਟ ਗਏ, ਉਹਨਾਂ ਦੀ ਜ਼ਿੰਦਗੀ ਸਾਫ਼ ਹੋ ਗਈ, ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰੇਮ ਦੇ ਅੱਖਰ ਉੱਭਰਨੇ ਸ਼ੁਰੂ ਹੋ ਗਏ। ਫਿਰ ਕਹਿੰਦੇ ਅਪੇਖ ਹੈ, ਤੇਰਾ ਕੋਈ ਵੇਸ ਨਹੀਂ, ਪਹਿਲਾਂ ਇਹਦੀ ਵਿਆਖਿਆ ਹੋ ਚੁੱਕੀ ਹੈ। ਅਟਾ ਹੈ, ਅਟਾ ਦਾ ਅਰਥ ਜਿਹੜਾ ਕਿਸੇ ਦੇ ਢਹਿ ਤੇ ਨਹੀਂ ਚੜ੍ਹਦਾ, ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ, ਤੂੰ ਅਟਾ ਹੈ, ਤੈਨੂੰ ਢਾ ਨਹੀਂ ਸਕਦਾ ਕੋਈ। ਢਾਉਣ ਦਾ ਮਤਲਬ ਕਿਸੇ ਨੂੰ, ਕਿਸੇ ਦੀ ਵਿਚਾਰਧਾਰਾ ਨੂੰ अपनी विचारधारा नाल कमजोर कर लेना। तेरा जिहड़ा ज्ञान है उहनू कोई माइनस कट नहीं सकता, खत्म नहीं कर सकता। फिर कहिंदे अगाह है तेरी कोई गाह नहीं, भाव तेरा कोई अंत नहीं पाया जा सकता। हजूर अगले शब्द विच कहिंदे असंभ है अपने आप तो पैदा होया, अगंभ है तेरी कोई गमता तेरे तक पहुंच नहीं सकता, अनिल है तेरी जीवन विच कोई धब्बा नहीं नील नहीं, अनाद है आद तो रहत ऐसी दशा। अकाल पुरख की कलगीधर पातशाह जी ने इन्हों अखरां दे राही तस्वीर साडे सामने रूबरू की है। आओ एक दो मिनट वास्ते गुरु शब्द नाल सांझ पाईए, सारयां ने कृपा करनी। वाहे गुरु वाहे गुरु।